ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀਓ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੈ ਨਿਤ ਪੁਰਾਣ ਬਾਚੀ ਹੈ ਵੇਦ ਬ੍ਰਹਮਾ ਮੁਖ ਗਾਵੈ ਅਜੈ ਚਵਰ ਸਿਰ ਟੁਲੈ ਨਾਮ ਅੰਮ੍ਰਿਤ ਮੁਖ ਲਿਆਓ ਗੁਰ ਅਰਜੁਨ ਸਿਰ ਛਤਰ ਆਪ ਪਰਮੇਸ਼ਰ ਦਿਆਓ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪਹਿ ਗਇਆਓ ਹਰ ਬੰਸ ਜਗਤ ਜਸ ਸੰਚਰਿਆਓ ਸੋ ਕਵਣ ਗਹੈ ਸ੍ਰੀ ਗੁਰਮੋਯੋ ਸੋ ਕਵਣ ਕਹੈ ਸ੍ਰੀ ਗੁਰਮੋਯੋ
ਦੋਹਰਾ ਸਿੱਖ ਸੰਗਤ ਲਵਪੁਰੀ ਕੇ ਸਕਲ ਦਰਸ਼ਕੋ ਆਏ ਵਹਿਰ ਦੂਰ ਕੇ ਸੁਨਤ ਇਤ ਆਨ ਭਈ ਸਮਦਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਪਾਵਨ ਪ੍ਰਸੰਗ ਆਪ ਜੀ ਸ਼੍ਰਵਣ ਕਰ ਰਹੇ ਹੋ 33ਵਾਂ ਪ੍ਰਸੰਗ ਜਹਾਂਗੀਰ ਚੰਦੂ ਦੇ ਘਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਸ ਪ੍ਰਕਾਰ ਪੁੱਜੇ ਹਨ ਸ਼੍ਰਵਣ ਕਰਦੇ ਹਾਂ ਅੱਗੇ ਪ੍ਰਸੰਗ ਸਤਿਗੁਰੂ ਸੱਚੇ ਪਾਤਸ਼ਾਹ ਦਾ ਸ਼ਹੀਦੀ ਪ੍ਰਸੰਗ 400 ਸਾਲਾ ਸ਼ਹੀਦੀ ਦਿਵਸ ਜਿਸ ਦੇ ਸੰਬੰਧ ਵਿੱਚ ਆਪਾਂ ਕਥਾ ਭਰ ਰਹੇ ਹਾਂ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋਈ ਹੈ ਕਥਾ ਤਾਂ ਕਿ ਸੰਗਤਾਂ ਨੂੰ ਪੂਰਨ ਰੂਪ ਦੇ ਵਿੱਚ ਸ਼ਹੀਦੀ ਪ੍ਰਸੰਗ ਪਤਾ ਲੱਗ ਸਕੇ ਲਾਭ ਮਿਲੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿੰਨੀ ਵੱਡੀ ਕੁਰਬਾਨੀ ਕੀਤੀ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਆਓ ਪਾਵਨ ਪ੍ਰਸੰਗ ਸਰਵਣ ਕਰੀਏ ਰਸਨਾਂ ਨੂੰ ਪਵਿੱਤਰ ਕਰੀਏ ਪਿਆਰ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ
ਦੋਹਰਾ ਸਿੱਖ ਸੰਗਤ ਲਵਪੁਰੀ ਕੇ ਸਕਲ ਦਰਸ਼ਕੋ ਪਾਏ
ਲਾਹੌਰ ਦੀਆਂ ਸਿੱਖ ਸੰਗਤਾਂ ਜਿਤਨੀਆਂ ਵੀ ਹਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਪ੍ਰਾਪਤ ਕਰਕੇ ਭਾਵ ਦਰਸ਼ਨ ਕਰਕੇ
ਵਹਿਰ ਦੂਰ ਕੇ ਸੁਨਤ ਇਤ ਆਨ ਭਈ ਸਮਦਾਏ
ਬਾਹਰੋਂ ਬਾਹਰੋਂ ਵੀ ਲਾਹੌਰ ਤੋਂ ਆਸੇ ਪਾਸੇ ਪਿੰਡਾਂ ਤੋਂ ਇਲਾਕਾ ਨਿਵਾਸੀ ਸੰਗਤਾਂ ਸਾਰੀਆਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਆ ਕੇ ਦਰਸ਼ਨ ਕਰ ਰਹੀਆਂ ਹਨ
ਸਵਈਆ ਛੰਦ ਆਨ ਉਪਾਇਨ ਅਰਪੈ ਦਰਸ ਬੜੇ ਭਾਗ ਸੁਨ ਸੁਨ ਉਪਦੇਸ਼
ਆ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਭੇਟਾ ਰੱਖ ਕੇ ਸਾਰੀਆਂ ਸੰਗਤਾਂ ਮੱਥਾ ਟੇਕ ਰਹੀਆਂ ਹਨ ਔਰ ਵੱਡੇ ਭਾਗਾਂ ਵਾਲੇ ਹਨ ਜੋ ਉਪਦੇਸ਼ ਸੁਣਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਕਿਉਂਕਿ ਸਤਿਗੁਰੂ ਜੀ ਦੇ ਮੁੱਖ ਤੋਂ ਸੁਣਿਆ ਹੋਇਆ ਉਪਦੇਸ਼ ਸਿੱਧਾ ਹਿਰਦੇ ਚ ਵਾਸਾ ਕਰਦਾ ਸਤਿਗੁਰੂ ਸੱਚੇ ਪਾਤਸ਼ਾਹ ਆਪ ਪੂਰਨ ਪਰਮੇਸ਼ਰ ਸੋ ਮਹਾਰਾਜ ਨੇ ਬਚਨ ਕੀਤਾ ਜਿਵੇਂ ਗੁਰ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪ੍ਰਗਾਸਾ ਗੁਰ ਪੂਰਾ ਕਿਰਪਾ ਧਾਰੀ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਫਰਮਾਉਂਦੇ ਨੇ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਕਿਉਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਮੁਖਾਰਬਿੰਦ ਵਿੱਚੋਂ ਇੱਕ ਇੱਕ ਨਿਕਲਿਆ ਹੋਇਆ ਬਚਨ ਗੁਰਸਿੱਖਾਂ ਦੇ ਹਿਰਦੇ ਵਿੱਚ ਵਾਸਾ ਕਰਕੇ ਉਹਨਾਂ ਦੇ ਜੀਵਨ ਨੂੰ ਤਬਦੀਲ ਕਰ ਦਿੰਦਾ ਹੈ ਅਤੇ ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਉਸ ਸੁਭਾਵ ਤੋਂ ਬਦਲਦੇ ਨੇ ਜਿਸ ਸੁਭਾਵ ਕਰਕੇ ਜੀਵ ਗਲਤ ਪਾਸੇ ਚਲਿਆ ਜਾਂਦਾ ਹੈ ਚੰਗੇ ਸੁਭਾਵ ਦੇ ਜੀਵ ਬਣਾ ਰਹੇ ਹਨ
ਸਤਨਾਮ ਕੀ ਉਰਲਿਵ ਲੱਗ ਹੈ ਜਨਮ ਜਨਮ ਕੇ ਕਟ ਹੈ ਕਲੇਸ਼
ਹੁਣ ਸਤਨਾਮ ਵਾਹਿਗੁਰੂ ਦੀ ਲਿਵ ਹਿਰਦੇ ਦੇ ਅੰਦਰ ਲੱਗ ਜਾਂਦੀ ਹੈ ਜਦੋਂ ਸਤਿਗੁਰੂ ਦੇ ਮੁੱਖ ਵਿੱਚੋਂ ਮਿੱਠੀ ਬਾਣੀ ਸੱਚੇ ਅਤੇ ਸੁੱਚੇ ਮੁੱਖ ਵਿੱਚੋਂ ਗੁਰਾਂ ਦੇ ਅੰਮ੍ਰਿਤਮਈ ਬਚਨ ਨਿਕਲਦੇ ਨੇ ਉਹ ਬਚਨ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਸਰੂਪ ਬਚਨ ਨੇ ਜੋ ਹਿਰਦੇ 'ਚ ਜਾ ਕੇ ਵਸ ਜਾਂਦੇ ਨੇ ਔਰ ਕਿਰਪਾ ਦ੍ਰਿਸ਼ਟੀ ਨਾਲ ਸਤਿਗੁਰੂ ਜੀ ਤੱਕਦੇ ਨੇ। ਇਤਨਾ ਵੱਡਾ ਪ੍ਰਭਾਵ ਹੈ ਸਤਿਗੁਰਾਂ ਦਾ ਕਿ ਕੋਲ ਜਾ ਕਰਕੇ ਬੈਠਦਿਆਂ ਸਾਰ ਸੱਜਣ ਸੱਚਾ ਪਾਤਸ਼ਾਹ ਸਿਰਸਾਂ ਦਾ ਸਾਹ ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾਂ ਦਾ ਵੇ ਸਾਹ। ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਬੈਠ ਕੇ ਉਪਦੇਸ਼ ਹਿਰਦੇ 'ਚ ਵਾਸਾ ਕਰਦਾ ਹੈ।
ਸੁਖ ਅਤੋਲ ਕੋ ਪਾਏ ਨਾ ਡੋਲੈ ਅੰਤਰ ਮਨ ਕੇ ਥਿਰੈ ਵਿਸ਼ੇਸ਼।
ਜਨਮਾਂ ਜਨਮਾਂਤਰਾਂ ਦੇ ਕਲੇਸ਼ ਕੱਟੇ ਜਾਂਦੇ ਨੇ, ਅਤੋਲ ਸੁਖ ਮਿਲਦਾ ਹੈ ਔਰ ਮਨ ਦੇ ਅੰਦਰ ਟਿਕ ਜਾਂਦੇ ਨੇ। ਵਿਸ਼ੇਸ਼ ਕਰਕੇ ਭਾਗਾਂ ਵਾਲੇ ਆ ਕੇ ਉਪਦੇਸ਼ ਸੁਣਦੇ ਨੇ। ਉਪਦੇਸ਼ ਸੁਣਨ ਵਾਸਤੇ ਪਹਿਲਾਂ ਸ਼ਰਧਾ ਦੀ ਲੋੜ ਹੈ, ਭਾਵਨਾ ਦੀ ਲੋੜ ਹੈ। ਜਿੰਨੀ ਸ਼ਰਧਾ ਅਤੇ ਭਾਵਨਾ ਰੱਖ ਕੇ ਮਨ ਦੇ ਅੰਦਰ ਆਈਏ ਉਨਾ ਉਪਦੇਸ਼ ਹਿਰਦੇ 'ਚ ਵੱਸਦਾ। ਜੇ ਮਨ ਦੇ ਅੰਦਰ ਕਿੰਤੂ ਪ੍ਰੰਤੂ ਹੋਵੇ, ਜੇ ਮਨ ਦੇ ਅੰਦਰ ਗੁਰਾਂ 'ਤੇ ਕਿਸੇ ਨੂੰ ਸ਼ੰਕਾ ਹੋਵੇ, ਸੋ ਉਹਦੇ ਅੰਦਰ ਉਪਦੇਸ਼ ਨਹੀਂ ਵੱਸਦਾ। ਭਾਵੇਂ ਬਹੁਤ ਸਾਰੇ ਲੋਕ ਐਸੇ ਵੀ ਆਏ ਪਿਰਥੀਏ ਵਰਗੇ, ਹੋਰ ਵੀ ਕਿਤਨੇ ਲੋਕ ਚੰਦੂ ਵਰਗੇ ਜਿਨ੍ਹਾਂ ਨੇ ਗੁਰਾਂ ਦੇ ਦਰਸ਼ਨ ਵੀ ਕੀਤੇ, ਬਚਨ ਵੀ ਸੁਣੇ, ਪਰ ਉਹਨਾਂ ਦੇ ਹਿਰਦੇ 'ਚ ਉਹ ਉਪਦੇਸ਼ ਨਹੀਂ ਵੱਸ ਸਕਦਾ ਕਿਉਂਕਿ ਉਹਨਾਂ ਦੇ ਮਾੜੇ ਭਾਗ ਹਨ।
ਧੰਨ ਧੰਨ ਸ੍ਰੀ ਅਰਜਨ ਸਤਿਗੁਰੂ ਪ੍ਰਭ ਅਵਤਾਰ ਭਗਤ ਕੇ ਬੇਸ।
ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਆਪ ਸੰਸਾਰ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਿਆ ਭਗਤ ਦੇ ਬੇਸ ਦੇ ਰੂਪ ਵਿੱਚ ਔਰ ਆਪਣੇ ਆਪ ਨੂੰ ਦਾਸਾ ਭਾਵ ਦੇ ਵਿੱਚ ਹੀ ਰੱਖਿਆ ਕਿ ਅਸੀਂ ਤਾਂ ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਪੂਰਾ ਕੀਤਾ ਕਿ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ। ਸਤਿਗੁਰੂ ਸੱਚੇ ਪਾਤਸ਼ਾਹ ਤਾਂ ਬਹੁਤ ਬਹੁਤ ਹੀ ਨਿਮਰਤਾ ਦੇ ਸੁਭਾਅ ਵਾਲੇ। ਇੱਥੋਂ ਪਤਾ ਚੱਲਦਾ ਕਿ ਜਦੋਂ ਇੱਕ ਵਾਰ ਕਾਬਲ ਕੰਧਾਰ ਤੋਂ ਸੰਗਤ ਆਈ, ਪਿੱਪਲੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਸਥਾਨ ਪੈਂਦਾ, ਸੰਗਤ ਨੇ ਰਾਤ ਨੂੰ ਉੱਥੇ ਵਿਸ਼ਰਾਮ ਕੀਤਾ, ਲੰਗਰ ਛਕਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਆਪ ਪੱਖਾ ਕੀਤਾ ਸਾਰੀ ਰਾਤ ਸੰਗਤ ਨੂੰ। ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਸੰਗਤ ਦੀ ਚਰਨ ਚਾਪੀ ਕੀਤੀ। ਇੱਥੋਂ ਤੱਕ ਵੀ ਆਇਆ ਇਤਿਹਾਸ ਵਿੱਚ ਆਪਣੇ ਗਲ ਵਾਲੇ ਪਰਨੇ ਦੇ ਨਾਲ ਸੰਗਤ ਦੇ ਚਰਨ ਵੀ ਸਾਫ਼ ਕੀਤੇ ਰਾਤ ਨੂੰ। ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਿਮਰਤਾ ਦੀ ਅਹੁਦੀ ਕਾਹਦੇ ਲਈ ਇਹ ਕਰਮ ਕਰਦੇ ਨੇ? ਸਾਨੂੰ ਸਿਖਾਉਣ ਵਾਸਤੇ ਕਿ ਰੋੜਾ ਨਹੀਂ ਬਣਨਾ ਕਿਸੇ ਦੇ ਰਾਹ ਵਿੱਚ, ਕਦੇ ਧੂੜ ਨਹੀਂ ਬਣਨਾ, ਕਦੇ ਪਾਣੀ ਨਹੀਂ ਬਣਨਾ। ਜਿਵੇਂ ਕਬੀਰ ਜੀ ਨੇ ਫਰਮਾਇਆ, ਕੈਸਾ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਵਾਹਿਗੁਰੂ ਆਪ ਅਕਾਲ ਪੁਰਖ ਨੇ ਪੰਜਵਾਂ ਰੂਪ ਸ੍ਰਿਸ਼ਟੀ 'ਤੇ ਧਾਰਨ ਕਰਕੇ ਦੁਨੀਆਂ ਨੂੰ ਮਰਿਆਦਾ ਸਿਖਾਈ ਹੈ, ਚੱਲਣਾ ਸਿਖਾਇਆ।
ਸਿੱਖਣ ਕੋ ਸਮੁਦਾਏ ਭਇਓ ਬਹੁ ਸਤ ਸੰਗਤ ਮਿਲ ਕਰੈ ਆਨੰਦ।
ਹੁਣ ਉੱਥੇ ਗੁਰਸਿੱਖਾਂ ਦੀ ਇਤਨੀ ਭੀੜ ਇਕੱਠੀ ਹੋ ਗਈ, ਸੰਗਤ ਜੁੜ ਗਈ, ਜੋੜ ਮੇਲੇ ਹੋ ਗਏ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮਿਲ ਕਰਕੇ ਮਹਾਰਾਜ ਤੋਂ ਉਪਦੇਸ਼ ਸੁਣ ਕੇ ਬੜਾ ਆਨੰਦ ਮਾਣਦੇ ਹਨ।
ਇੱਕ ਆਵਤ ਇੱਕ ਜਾਤ ਚਲੇ ਨਾਰ ਇੱਕ ਨਿਕਟ ਰਹਿ ਕੁਮਤ ਨਿਕੰਦ।
ਇੱਕ ਆਉਂਦੇ ਹਨ, ਮਹਾਰਾਜ ਦਰਸ਼ਨ ਕਰਦੇ ਨੇ, ਉਪਦੇਸ਼ ਲੈ ਕੇ ਇੱਕ ਚਲੇ ਜਾਂਦੇ ਨੇ, ਔਰ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਜਿਹੜੀ ਕੁਮਤ ਨਿਕੰਦ, ਕੁਮਤ ਜਿਹੜੀ ਹੈ ਨਾ, ਇਹਨੂੰ ਨਿਕੰਦ ਕੱਟਣਾ ਕਰਦੇ ਨੇ। ਮਨ ਦੇ ਅੰਦਰ ਖੋਟੀ ਬੁੱਧੀ ਦੂਰ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰੀਏ, ਕਿਰਪਾ ਨਿਧ ਬਸੋ ਹਿਰਦੈ ਹਰ ਨੀਤ ਤੈਸੀ ਬੁੱਧ ਕਰੋ ਪ੍ਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ।
ਗਾਏ ਰਬਾਬੇ ਵੱਡੀ ਰਾਤ ਤੇ ਸੁਣੈ ਸਿੱਖ ਉਪਦੇਸ਼ ਬਿਲੰਦ।
ਵੱਡੀ ਰਾਤ ਤੋਂ ਹੀ ਰਬਾਬੀ ਗਾਉਣ ਲੱਗ ਜਾਂਦੇ, ਭਾਵ ਅੰਮ੍ਰਿਤ ਵੇਲੇ ਤੋਂ ਹੀ ਸਾਰੀ ਗੁਰਸਿੱਖ ਸੰਗਤਾਂ ਸਵੇਰੇ ਕੀਰਤਨ, ਸ਼ਾਮ ਨੂੰ ਕੀਰਤਨ, ਦਿਨ ਵੇਲੇ ਕੀਰਤਨ, ਸੰਗਤ ਆ ਕੇ ਗੁਰ ਸ਼ਬਦ ਸਰਵਣ ਕਰਦੀ ਹੈ। ਕਿਉਂਕਿ ਸਤਿਗੁਰੂ ਜੀ ਦੇ ਕੋਲ ਬੈਠਣ ਦੇ ਨਾਲ ਜਦੋਂ ਸੰਗਤ ਸ਼ਬਦ ਸਰਵਣ ਕਰਦੀ ਹੈ ਤਾਂ ਉਹਦਾ ਪ੍ਰਭਾਵ ਇੱਕ ਵੱਖਰਾ ਹੁੰਦਾ ਦਿਲ ਦੇ ਉੱਤੇ। ਮਹਾਰਾਜ ਦਾ ਅਦਬ ਹੁੰਦਾ, ਭੈ ਹੁੰਦਾ। ਜਦੋਂ ਆਪਾਂ ਅਦਬ ਅਤੇ ਭੈ ਸਹਿਤ ਸਤਿਗੁਰਾਂ ਦੇ ਕੋਲ ਬੈਠਦੇ ਹਾਂ, ਸਤਿਗੁਰੂ ਨੂੰ ਪਾਰ ਬ੍ਰਹਮ ਰੂਪ ਕਰਕੇ ਜਾਣਦੇ ਹਾਂ, ਤਾਂ ਧੁਰ ਕੀ ਬਾਣੀ ਦਿਲ ਦੀਆਂ ਤਹਿਾਂ ਤੱਕ, ਤਲਹੀਅਲ ਜਿਹਨੂੰ ਕਹਿੰਦੇ ਡੂੰਘਾ ਹਿਰਦਾ ਸੰਸਕਾਰ ਵੱਸਦੇ ਜਿੱਥੇ, ਉੱਥੇ ਜਾ ਕੇ ਬਾਣੀ ਦਾ ਇੱਕ ਇੱਕ ਅੱਖਰ ਵਾਸਾ ਕਰ ਜਾਂਦਾ। ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ।
ਬਾਣੀ ਪਠੈ ਕੰਠ ਕੋ ਧਾਰੈ ਸਤਨਾਮ ਜਸ ਉਜਲ ਚੰਦ।
ਬਾਣੀ ਪੜ੍ਹਦੇ ਹਨ, ਬਾਣੀ ਕੰਠ ਕਰਦੇ ਹਨ, ਬਾਣੀ ਹਿਰਦੇ ਚ ਵਸਾਉਂਦੇ ਹਨ। ਸੋ ਜਿਸ ਪ੍ਰਕਾਰ ਚੰਦਰਮਾ ਹੁੰਦਾ ਉਜਲ, ਚੰਦਰਮਾ ਦੀ ਪੂਰਨਮਾਸ਼ੀ ਦੀ ਰਾਤ ਨੂੰ ਕੱਤਕ ਦੇ ਮਹੀਨੇ ਵਿੱਚ ਜਿਵੇਂ ਚੰਦ ਚਾਂਦਨੀ ਦਿਖਦੀ ਹੈ ਬਹੁਤ ਸੁੰਦਰ, ਇਸ ਪ੍ਰਕਾਰ ਸਤਨਾਮ ਵਾਹਿਗੁਰੂ ਦਾ ਉਜਲ ਪ੍ਰਕਾਸ਼ ਗੁਰਸਿੱਖਾਂ ਦੇ ਹਿਰਦੇ ਦੇ ਅੰਦਰ ਹੋ ਜਾਂਦਾ ਹੈ।
ਇੱਕ ਦਿਨ ਸਤ ਗੁਰੂ ਚੜ ਕਰ ਖਾਸੇ ਵਹਿਰ ਚਲੇ ਰਾਵੀ ਕੋ ਤੀਰ।
ਇੱਕ ਦਿਨ ਦਾ ਬਚਨ ਸੁਣਾਉਂਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਖਾਸੇ ਤੋਂ ਪਾਲਕੀ ਸਾਹਿਬ ਦੇ ਵਿੱਚ ਸਜ ਕੇ ਰਾਵੀ ਦੇ ਕਿਨਾਰੇ ਤੇ ਗਏ ਦਰਿਆ ਦੇ।
ਨਿੰਦਕ ਚੰਦੂ ਮਿਲਿਓ ਅਗਾਰੇ, ਦੇਖ ਸੰਗ ਨਰਨ ਗਨ ਪੀਰ।
ਸੋ ਉਸ ਵਕਤ ਚੰਦੂ ਜਿਹੜਾ ਸੀ ਨਿੰਦਕ ਗੁਰੂ ਘਰ ਦਾ, ਗੁਰੂ ਸਾਹਿਬ ਦਾ ਨਿੰਦਕ ਚੁਗਲ, ਇਹਨੇ ਅਚਾਨਕ ਦੇਖਿਆ ਕਿ ਇੰਨੀ ਸੰਗਤ ਆ ਰਹੀ ਹੈ, ਪਾਲਕੀ ਵਿੱਚ ਕੌਣ ਆ ਰਿਹਾ, ਦੇਖਿਆ ਕਿ ਸਤਿਗੁਰੂ ਜੀ ਹਨ। ਤਾਂ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੇਖ ਕਰਕੇ ਬਹੁਤ ਜਲ ਬਲ ਗਿਆ।
ਬੂਜਨ ਕਰਿਓ ਕੌਣ ਇਹ ਗਮਨਤ, ਕਾਮਦਾਰ ਉਮਰਾਵ ਅਮੀਰ।
ਪੁੱਛਣ ਲੱਗਿਆ, ਪਹਿਲਾਂ ਤਾਂ ਪਤਾ ਨੀ ਲੱਗਿਆ ਕੌਣ ਹੈ, ਇੱਕ ਬੰਦੇ ਨੂੰ ਪੁੱਛਿਆ ਕੌਣ ਨੇ, ਇੰਨੇ ਕੰਮ ਵਾਲੇ ਨਾਲ ਨੇ ਬੰਦੇ, ਔਰ ਕੋਈ ਅਮੀਰ ਹੈ ਜਾਂ ਕੋਈ ਅਹਿਲਕਾਰ ਹੈ ਜਾਂ ਕੋਈ ਹੋਰ ਕੋਈ ਨਵਾਬ ਹੈ, ਕਿਉਂ ਸੋਚਦਾ ਹੈ।
ਮਾਨਵ ਸੰਗ ਅਨੇਕ ਚਲਤ ਹੈ, ਆਗੇ ਪਾਛੇ ਬਹੁਤ ਬਹੀਰ।
ਬਹੁਤ ਸਾਰੀ ਬਹੀਰ ਤੋਂ ਭਾਵ ਭੀੜ ਹੈ, ਬੰਦੇ ਅੱਗੇ ਪਿੱਛੇ ਸਾਰੀ ਸੰਗਤ, ਸੱਜੇ ਖੱਬੇ ਪਾਲਕੀ ਸਾਹਿਬ ਦੇ ਸਤਨਾਮ ਵਾਹਿਗੁਰੂ ਕਰਦੀਆਂ ਸੰਗਤਾਂ, ਬਾਣੀ ਪੜ੍ਹਦੀਆਂ ਸੰਗਤਾਂ ਜਾ ਰਹੀਆਂ ਨੇ ਭਾਵਨਾ ਦੇ ਨਾਲ।
ਪਾਤਸ਼ਾਹ ਕੋ ਹੋਏ ਸਮੀਪੇ, ਕੈ ਚਾਕਰ ਹੋਏ ਅਲਪ ਵਿਸਾਲ।
ਬਾਦਸ਼ਾਹ ਦਾ ਕੋਈ ਸਮੀਪੀ ਹੋਵੇਗਾ ਜਾਂ ਕੋਈ ਚਾਕਰ ਹੋਵੇਗਾ ਚੰਗਾ ਵੱਡਾ। ਸੋ ਇਸ ਤਰੀਕੇ ਨਾਲ ਮਨ ਦੇ ਅੰਦਰ ਕੋਈ ਛੋਟਾ ਵੱਡਾ ਵੀ ਹੋ ਸਕਦਾ, ਐਸੀਆਂ ਕਈ ਵਿਚਾਰਾਂ ਚੰਦੂ ਦੇ ਮਨ ਚ ਆਈਆਂ।
ਸੋ ਮੁਝ ਨਮੋ ਕਰਤ ਮਿਲ ਗਮਨਤ, ਮਨ ਆਣ ਉਲੰਘ ਤਤਕਾਲ।
ਸੋ ਉਸ ਵਕਤ ਮੈਨੂੰ ਉਹ ਮਿਲ ਕੇ ਜਾਂਦਾ ਜੇ ਕੋਈ ਵੀ ਹੈ ਤਾਂ, ਕਿਉਂਕਿ ਮੈਂ ਵੱਡਾ ਵਜ਼ੀਰ ਹਾਂ ਔਰ ਆ ਕਰਕੇ ਮੈਨੂੰ ਤਤਕਾਲ ਮਿਲਦਾ। ਇਹ ਮਨ ਦੇ ਅੰਦਰ ਉਹਦੇ ਖਿਆਲ ਆ ਰਿਹਾ ਕਿ ਹੋਰਨਾਂ ਨੂੰ ਲੰਘ ਕੇ ਛੇਤੀ ਮੇਰੇ, ਸੋ ਮੇਰੀ ਆਣ ਮੰਨਦਾ ਉਹ, ਕਿ ਜੇ ਇਹ ਰਾਜੇ ਦਾ ਬੰਦਾ ਹੁੰਦਾ ਕੋਈ ਅਹਿਲਕਾਰ, ਕਿਉਂਕਿ ਚੰਦੂ ਵਜ਼ੀਰ ਸਾਰਿਆਂ ਨਾਲੋਂ ਵੱਡਾ ਵਜ਼ੀਰ ਸੀ, ਇਸ ਕਰਕੇ ਮਨ ਦੇ ਅੰਦਰ ਇਹ ਗੱਲ ਆਈ ਹੈ।
ਸੁਣ ਦੋ ਰਿਓ ਇੱਕ ਨਰ ਸਿੱਖ ਬੂਝੇ, ਕੋ ਇਹ ਜਾਤ ਬ੍ਰਿੰਦ ਨਰ ਨਾਲ।
ਸੁਣ ਕਰਕੇ ਬੰਦਾ ਚੰਦੂ ਦਾ ਦੌੜਿਆ, ਜਾ ਕਰਕੇ ਪੁੱਛਿਆ ਇੱਕ ਸਿੱਖ ਨੂੰ, ਇਹ ਕੌਣ ਜਾ ਰਹੇ ਨੇ ਔਰ ਨਾਲ ਇੰਨੇ ਬੰਦੇ ਕਿਹਦੇ ਨੇ, ਇਹ ਕੌਣ ਹਨ, ਇਉਂ ਜਾ ਕਰਕੇ ਜਾਣਕਾਰੀ ਲਈ ਹੈ।
ਸਿਰ ਹੋਏ ਕਰਿਓ ਬਤਾਵਨ ਤਿਸਨੇ, ਸ੍ਰੀ ਸਤਿਗੁਰੂ ਸ੍ਰੀ ਅਰਜਨ ਸਤਿਗੁਰ ਕਿਰਪਾਲ।
ਉਸ ਵਕਤ ਥਿਰ ਹੋ ਕੇ ਖੜੇ ਹੋ ਕੇ ਉਸ ਬੰਦੇ ਨੇ ਦੱਸਿਆ ਕਿ ਇਹ ਤਾਂ ਧੰਨ ਗੁਰੂ ਅਰਜਨ ਦੇਵ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ।
ਆਨ ਬਤਾਵੋ ਚੰਦੂ ਕੋ, ਤਿਨ ਸੁਨਤ ਜਰਿਓ ਮਨ ਮੈਂ ਦੁਖ ਪਾਏ।
ਸੋ ਆਨ ਬਤਾਇਓ, ਉਸ ਵਕਤ ਚੰਦੂ ਨੂੰ ਆ ਕੇ ਦੱਸਿਆ। ਜਦੋਂ ਚੰਦੂ ਨੇ ਸੁਣਿਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਆਏ ਹੋਏ ਨੇ, ਤਾਂ ਉਸ ਵਕਤ ਜਲ ਬਲ ਗਿਆ ਮਨ ਦੇ ਅੰਦਰ, ਬਹੁਤ ਦੁੱਖ ਹੋਇਆ ਮਨ ਦੇ ਅੰਦਰ, ਕਿਉਂਕਿ ਜੋ ਈਰਖਾ ਕਰਦਾ ਸੀ ਮਹਾਰਾਜ ਜੀ ਦੇ ਨਾਲ।
ਮਾਮ ਰਿਪ ਫਿਰੈ ਦਿਖਾਏ ਪਰ ਤਾਪੂ, ਬਹੁਤੇ ਮਾਨਵ ਸੰਗ ਲਗਾਏ।
ਆਪਣੇ ਮਨ ਚ ਸੋਚਦਾ ਮੇਰਾ ਰਿਪ ਉਹ ਤਾਂ ਭਾਵ ਦੁਸ਼ਮਣ ਹੈ, ਰਿਪ ਤਾਪਨ ਹੈ, ਜਪ ਜਾਪਨ ਹੈ, ਜਾਪ ਸਾਹਿਬ ਚ ਪੜ੍ਹਦੇ ਆਪਾਂ, ਮੇਰਾ ਰਿਪੂ ਹੈ ਮੇਰਾ ਦੁਸ਼ਮਣ ਹੈ, ਔਰ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਦੁਸ਼ਮਣ ਸਮਝਦਾ, ਜੋ ਮਿੱਤਰ ਹੈ ਉਹਨਾਂ ਨੂੰ ਦੁਸ਼ਮਣ ਸਮਝਦਾ, ਜਿਹੜਾ ਦੁਸ਼ਮਣਾਂ ਨੂੰ ਮਿੱਤਰ ਸਮਝਦਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਿਆ ਕਿ ਦੇਖੋ ਮੈਨੂੰ ਜਲਾਉਣ ਦੇ ਵਾਸਤੇ, ਮੈਨੂੰ ਸਾੜਨ ਵਾਸਤੇ, ਦੁਖੀ ਕਰਨ ਵਾਸਤੇ ਕਿਵੇਂ ਪਾਲਕੀ ਚ ਕਿੰਨੇ ਬੰਦਿਆਂ ਨੂੰ ਨਾਲ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਆਜ਼ਾਦ ਘੁੰਮ ਰਹੇ ਹਨ।
ਮੈਂ ਨਿਤ ਚਿੰਤਾ ਕੇ ਬਸ ਦੁਰਬਲ, ਇਹ ਨਿਚਿੰਤ ਵਿਚਰਤ ਹਰ ਖਾਏ।
ਮੈਂ ਤਾਂ ਹਰ ਰੋਜ਼ ਚਿੰਤਾ ਦੇ ਵਿੱਚ ਦੁਰਬਲ ਕਮਜ਼ੋਰ ਹੋ ਗਿਆ ਹਾਂ, ਮੇਰੀ ਲੜਕੀ ਦੀ ਸ਼ਾਦੀ ਨਹੀਂ ਹੋਈ, ਮੈਨੂੰ ਚਿੰਤਾ ਖਾ ਗਈ ਹੈ, ਔਰ ਇਹ ਦੇਖੋ ਕਿਵੇਂ ਨਿਸ਼ਚਿੰਤ ਹੋ ਕੇ ਤੁਰੇ ਫਿਰਦੇ ਹਨ।
ਧਿਕ ਜੀਵਨ ਮਮ ਬੁੱਧ ਬਲ ਕੋ ਧਿਕ, ਸਰੇ ਨਾ ਕੁਛ ਬਹੁ ਕਰੇ ਉਪਾਏ।
ਤਰਕਾਰ ਹੈ ਮੇਰੇ ਬਲ ਨੂੰ, ਮੇਰੇ ਵਜ਼ੀਰ ਹੋਣ ਦਾ ਤਰਕਾਰ ਹੈ, ਤਰਕਾਰ ਹੈ ਮੇਰੀ ਬੁੱਧੀ ਨੂੰ, ਸੋ ਕਿਉਂਕਿ ਮੇਰੇ ਕੋਲੋਂ ਕੋਈ ਕੰਮ ਨਹੀਂ ਬਣਿਆ ਅੱਜ ਤੱਕ, ਕੋਈ ਮੈਂ ਇਹਨਾਂ ਨੂੰ ਤੰਗ ਨਹੀਂ ਕਰ ਸਕਿਆ, ਕੋਈ ਦੁੱਖ ਨਹੀਂ ਦੇ ਸਕਿਆ, ਕਿਉਂਕਿ ਜਦ ਤੱਕ ਇਹ ਦੁਖੀ ਨਹੀਂ ਹੁੰਦੇ ਉਦੋਂ ਤੱਕ ਮੇਰਾ ਮਨ ਠੰਡਾ ਨਹੀਂ ਹੁੰਦਾ।
ਤੋਰਤ ਤੋਰ ਅਸਵਾਰੇ ਗਮਣਿਓ ਆਜ ਕਹੂੰ ਸੁਧ ਸਾਹੋ ਕੋ ਤੇਰਾ।
ਤੁਰਤ ਹੀ ਉਸ ਵਕਤ ਆਪਣੀ ਸਵਾਰੀ ਤੋਰ ਲਈ ਅੱਗੇ, ਔਰ ਮਨ ਚ ਸੋਚਿਆ ਕਿ ਅੱਜ ਜਾ ਕਰਕੇ ਮੈਂ ਬਾਦਸ਼ਾਹ ਨੂੰ ਇਹ ਦੱਸਾਂਗਾ ਕਿ ਗੁਰੂ ਅਰਜਨ ਦੇਵ ਜੀ ਤਾਂ ਲਾਹੌਰ ਆਏ ਹੋਏ ਨੇ ਦੇਖੋ, ਔਰ ਤੁਹਾਨੂੰ ਹੁਣ ਤੱਕ ਨਹੀਂ ਮਿਲੇ, ਆ ਕਰਕੇ ਐਸਾ ਮਿਰਚ ਮਸਾਲਾ ਲਾ ਕੇ ਚੁਗਲੀ ਕਰਾਂਗਾ।
ਉਤਰਿਓ ਕਰਤ ਸਲਾਮ ਗਯੋ ਢਿੱਗ ਰਿਸਤੇ ਧਰੈ ਨ ਕਿਮ ਉਰ ਧੀਰ।
ਔਰ ਮਨ ਦੇ ਅੰਦਰ ਧੀਰਜ ਨਹੀਂ ਹੋ ਰਿਹਾ, ਬੜਾ ਕਾਹਲਾ ਪੈ ਰਿਹਾ ਹੈ, ਜਾ ਕਰਕੇ ਉਤਰਿਆ ਬਾਦਸ਼ਾਹ ਦੇ ਕੋਲੇ ਅਤੇ ਸਲਾਮ ਕਰਦਾ ਹੈ।
ਕਹਿ ਪ੍ਰਸੰਗ ਕੁਛ ਹਜ਼ਰਤ ਕੋ ਤਬ ਨਿਜ ਦਿਸ ਰੁਖ ਫੇਰਿਓ ਨ ਭੀਰ।
ਉਸ ਵਕਤ ਭੀੜ ਸੀ ਬੜੀ, ਤੋ ਪ੍ਰਸੰਗ ਕੋਈ ਹੋ ਰਿਹਾ ਸੀ ਬਾਦਸ਼ਾਹ ਨੂੰ ਆਪਣੇ ਵੱਲ, ਸੋ ਉਸ ਵਕਤ ਨਹੀਂ ਖਿੱਚ ਸਕਿਆ ਗੱਲ ਕਰਨ ਵਾਸਤੇ, ਕਹਿਣ ਦੀ ਉਸ ਵਕਤ ਨਹੀਂ ਹਿੰਮਤ ਪਈ।
ਕਰ ਜੋਰੇ ਉਚਰਤ ਦੁਰਮਤ ਕੋ ਅਬ ਆਇਓ ਪੁਰ ਸਿੱਖਣ ਪੀਰ।
ਪਰ ਫੇਰ ਵੀ ਕੋਸ਼ਿਸ਼ ਕੀਤੀ ਕਿ ਮੈਂ ਬਾਦਸ਼ਾਹ ਨੂੰ ਇਹ ਗੱਲ ਜ਼ਰੂਰ ਸੁਣਾਉਣੀ ਹੈ। ਉਸ ਵਕਤ ਬਾਦਸ਼ਾਹ ਨੂੰ ਜਾ ਕਰਕੇ ਕਿਹਾ ਸੋ ਕਿ ਕਿਸ ਪ੍ਰਕਾਰ ਉੱਧਰ ਨੂੰ ਆਪਣਾ ਧਿਆਨ ਬਾਦਸ਼ਾਹ ਦਾ ਦਵਾਇਆ, ਬਾਦਸ਼ਾਹ ਦਾ ਧਿਆਨ ਕਰਵਾ ਕੇ ਕੋਈ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਹੁਣ ਗੱਲ ਕਰਨੀ ਚਾਹੁੰਦਾ, ਕਿਉਂਕਿ ਬਾਦਸ਼ਾਹ ਕੋਲੋਂ ਜਦੋਂ ਹੁਣ ਭੀੜ ਨਹੀਂ ਹੈ ਤਾਂ ਇਹ ਗੱਲ ਕਰਨ ਦਾ ਜ਼ਿਕਰ ਕਰਦਾ। ਪਹਿਲਾਂ ਵਿਚਾਰ ਕੀਤੀ ਕਿ ਬਾਦਸ਼ਾਹ ਕੋਲ ਜਿਹੜੀ ਭੀੜ ਹਟ ਜਾਵੇ, ਜਦੋਂ ਭੀੜ ਬਿਲਕੁਲ ਨਹੀਂ ਸੀ, ਸਾਰੇ ਜਾਣੇ ਪੰਜ ਚਾਰ ਦਸ ਵੀਹ ਬੰਦੇ ਜਿਹੜੇ ਵਜ਼ੀਰ ਸਨ ਉਹ ਪਾਸੇ ਚਲੇ ਗਏ, ਤਾਂ ਬਾਦਸ਼ਾਹ ਨਾਲ ਬੜੀ ਚੁਗਲੀ ਕਰਨ ਲੱਗਿਆ ਕਿ ਗੁਰੂ ਅਰਜਨ ਦੇਵ ਜੀ ਤਾਂ ਆਜ਼ਾਦ ਘੁੰਮ ਰਹੇ ਹਨ।
ਤੁਮ ਢਿੱਗ ਆਵਣ ਕਰਿਓ ਨ ਅਬ ਭੀ ਹਿੰਦਣ ਤੇ ਪੁਜਵਾਵਤ ਪਾਏ।
ਕਹਿਣ ਲੱਗਿਆ ਦੇਖੋ ਜੀ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਗੁਰੂ, ਦੇਖੋ ਇੱਥੇ ਆਜ਼ਾਦ ਘੁੰਮ ਰਹੇ ਨੇ, ਤੁਸੀਂ ਉਹਨਾਂ ਨੂੰ ਬੁਲਾਇਆ ਤੁਹਾਡੇ ਕੋਲ ਆ ਕੇ ਉਹਨਾਂ ਨੇ ਨਾ ਹੁਣ ਤੱਕ ਕੋਈ ਵਿਚਾਰ ਕੀਤੀ ਹੈ ਨਾ ਕੋਈ ਆਪਣੀ ਗੱਲ ਦੱਸੀ ਹੈ, ਇਸ ਕਰਕੇ ਦੇਖੋ ਸਿਰਫ ਇਹ ਗੱਲ ਹੈ ਕਿ ਬਸ ਪਾਲਕੀ ਚ ਬੈਠੇ ਨੇ, ਲੋਕ ਮੱਥਾ ਟੇਕ ਰਹੇ ਨੇ, ਪੈਸਾ ਆ ਰਿਹਾ, ਇਸ ਗੱਲ ਤੋਂ ਬਸ ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਤੁਸੀਂ ਬੁਲਾਇਆ ਹੈ, ਇਸੇ ਗੱਲ ਵਿੱਚ ਉਹ ਖੁਸ਼ ਹਨ।
ਨਿਤ ਪ੍ਰਾਪਤ ਧਨ ਅਣਗਿਣਤ ਆਮਦਨ ਧਨੀ ਪਯੋਰ ਗਰਭ ਵਧਾਏ।
ਰੋਜ਼ ਆਮਦਨ ਹੁੰਦੀ ਹੈ, ਰੋਜ਼ ਕਿਤਨੇ ਹੀ ਸਿੱਖ ਮੱਥਾ ਟੇਕਦੇ ਨੇ, ਪੈਸਾ ਇਕੱਠਾ ਹੋ ਗਿਆ, ਆਮਦਨੀ ਬਹੁਤ ਵੱਧ ਗਈ, ਰੌਲਾ ਸੰਸਾਰ ਦੇ ਅੰਦਰ ਆਮਦਨੀ ਦਾ ਹੈ, ਬਸ ਜਿੱਥੇ ਆਮਦਨੀ ਜ਼ਿਆਦਾ ਹੋ ਗਈ, ਜਿੱਥੇ ਚਾਰ ਪੈਸੇ ਵੱਧ ਆਉਣ ਲੱਗ ਪਏ, ਜਿੱਥੇ ਲੋਕ ਸਾਰੇ ਝੁਕ ਜਾਂਦੇ ਨੇ, ਜਿੱਥੇ ਸਿੱਖੀ ਦਾ ਪ੍ਰਚਾਰ ਹੋਣ ਲੱਗ ਜਾਵੇ, ਜਿੱਥੇ ਕੋਈ ਚੰਗਾ ਪ੍ਰਚਾਰ ਹੋਵੇ, ਉੱਥੇ ਮਾੜੇ ਬੰਦਿਆਂ ਹਮੇਸ਼ਾ ਹੀ ਨਿੰਦਕ ਖੜੇ ਹੋ ਜਾਂਦੇ ਨੇ, ਉਹ ਫਿਰ ਨਿੰਦਾ ਕਰਨੀ ਸ਼ੁਰੂ ਕਰ ਦਿੰਦੇ ਹਨ।
ਦੋਏ ਲੱਖ ਕੋ ਦੰਡ ਲੱਖੇ ਕਿਆ ਤਤ ਛਿਨ ਦੇ ਲੈ ਹੋ ਇਸ ਥਾਂ।
ਸੋ 2 ਲੱਖ ਦਾ ਦੰਡ ਇਹਨੂੰ ਇਹਨਾਂ ਵਾਸਤੇ ਕੀ ਚੀਜ਼ ਹੈ, ਜਦੋਂ ਮਰਜ਼ੀ ਤਤ ਛਿਨ ਆ ਕੇ 2 ਲੱਖ ਰੁਪਇਆ ਦੇ ਦੇਣ, ਇਹਨਾਂ ਕੋਲ ਤਾਂ ਕਿਤਨੇ ਹੀ ਲੱਖਾਂ ਰੁਪਈਏ ਜਮ੍ਹਾਂ ਪਏ ਹੋਣਗੇ, ਇੰਨੀ ਸੰਗਤ ਇਹਨਾਂ ਨੂੰ ਆ ਕੇ ਮੱਥਾ ਟੇਕਦੀ ਹੈ।
ਆਪ ਸਪਰਸ਼ ਕਰੋ ਨਾ ਸੁਣੀਐ ਤੋ ਤਸਕਰ ਰੱਖੈ ਨਾ ਡਰ ਪਾਏ।
ਸੋ ਤੁਸੀਂ ਆਪ ਸਿਫਾਰਸ਼ ਕਹੋ ਨਾ ਸੁਣੀਐ, ਸੋ ਸਿਫਾਰਸ਼ ਨਾ ਕਹੋ ਤੇ ਨਾ ਸੁਣੋ, ਤੋ ਤਸਕਰ ਰੱਖੈ ਨਾ ਡਰ ਪਾਏ। ਤੋ ਤੁਸੀਂ ਦੇਖੋ ਇਹ ਆਪਣੇ ਕੋਲ ਚੋਰ ਰੱਖਦੇ ਨੇ, ਤੇ ਨਾ ਤਾਂ ਤੁਸੀਂ ਕਿਸੇ ਦੀ ਸਿਫਾਰਸ਼ ਸੁਣਦੇ ਹੋ ਨਾ ਕਿਸੇ ਨੂੰ ਸਿਫਾਰਸ਼ ਕਰਦੇ ਹੋ, ਇਸ ਕਰਕੇ ਇਸ ਗੱਲ ਦੀ ਜਦੋਂ ਕੋਈ ਇਹੋ ਜਿਹਾ ਗੱਲ ਆ ਜਾਏ ਨਾ ਵੀ ਕਿਸੇ ਬੰਦੇ ਨੇ ਚੋਰੀ ਕੀਤੀ ਆ ਜਾਂ ਕੋਈ ਇਹੋ ਜਿਹਾ ਗਲਤ ਕੰਮ ਕਰਦਾ, ਉਹਦੇ ਲਈ ਤਾਂ ਤੁਸੀਂ ਕਿਸੇ ਦੀ ਸੁਣਦੇ ਹੀ ਨਹੀਂ ਹੋ, ਸਿੱਧੀ ਸਜ਼ਾ ਦੇ ਦਿੰਦੇ ਹੋ।
ਸੁਖੀ ਬਸੈ ਗੋ ਦੇਸ਼ ਬਹੋਰ ਸਭ ਕਰੋ ਬੁਲਾਵਣ ਕੋ ਚਲ ਆਏ।
ਇਹ ਦੇਸ਼ ਸੁਖੀ ਬਸੇਗਾ, ਤੁਸੀਂ ਸਾਰਿਆਂ ਨੂੰ ਬੁਲਾਓ, ਸਤਿਗੁਰੂ ਸੱਚੇ ਪਾਤਸ਼ਾਹ ਚੱਲ ਕੇ ਆਉਣ ਬੁਲਾ ਕਰਕੇ ਉਹਨਾਂ ਨੂੰ। ਤੋ ਉਸ ਵਕਤ ਜਿਹੜੀ ਸਜ਼ਾ ਆਪਾਂ ਦਿੱਤੀ ਹੋਈ ਹੈ 2 ਲੱਖ ਰੁਪਇਆ ਡੰਨ ਜਿਹੜਾ ਲਾਇਆ ਹੋਇਆ ਉਹ ਸਾਨੂੰ ਦੇਣ ਆ ਕੇ।
ਨਤ ਸਿੱਖਣ ਤੇ ਲੈ ਕਰ ਧਨ ਕੋ ਆਪਣੀ ਪੂਰੀ ਪਰਵੇਸ਼ ਜਾਏ।
ਨਹੀਂ ਤਾਂ ਦੇਖ ਲਓ ਲਾਹੌਰ ਤੋਂ ਉਹਨਾਂ ਨੇ ਪੈਸਾ ਇਕੱਠਾ ਕਰਕੇ, ਜਦੋਂ ਬਹੁਤ ਪੈਸੇ ਇਕੱਠੇ ਹੋ ਗਏ, ਸ੍ਰੀ ਅੰਮ੍ਰਿਤਸਰ ਸਾਹਿਬ ਚਲੇ ਜਾਣਾ, ਔਰ ਆਪਾਂ ਨੂੰ ਪੈਸੇ ਨਹੀਂ ਦੇਣੇ, ਉਹਨਾਂ ਨੇ ਵਾਪਸ ਮੁੜ ਜਾਣਾ। ਹੁਣ ਮੌਕਾ ਉਹਨਾਂ ਨੂੰ ਤੁਸੀਂ ਆਪ ਸੁਨੇਹਾ ਭੇਜ ਕੇ ਆਪਣੇ ਕੋਲ ਬੁਲਾ ਲਓ।
ਨਿਰਪੈ ਹੋਏ ਤੁਮ ਤੇ ਬਹੁ ਰਾਖਿਓ ਸਹਿਜਾਦਾ ਦੇਸ਼ ਕੋ ਨਿਕਸਾਏ।
ਹੁਣ ਕਹਿਣ ਲੱਗਿਆ ਨਿਰਭੈ ਹੋ ਕੇ ਦੇਖੋ ਰੱਖਿਆ ਖੁਸਰੋ ਜਿਹੜਾ ਸਹਿਜਾਦਾ ਸੀ ਜਿਹੜਾ ਤੁਸੀਂ ਦੇਸ਼ ਨਿਕਾਲਾ ਦਿੱਤਾ ਜਿਸ ਨੂੰ, ਇਸ ਕਰਕੇ ਤੁਸੀਂ ਇਹ ਕੋਸ਼ਿਸ਼ ਕਰੋ ਭਈ ਉਹਨਾਂ ਨੂੰ ਆਪਣੇ ਕੋਲ ਬੁਲਾਓ। ਬਹੁਤ ਸਾਰੀਆਂ ਅਗਲੀਆਂ ਪਿਛਲੀਆਂ ਸਾਰੀਆਂ ਝੂਠੀਆਂ ਤੋਹਮਤਾਂ ਲਾ ਰਿਹਾ ਹੈ।
ਪਾਏ ਤਿਦਾਰਕ ਤੋ ਚਿੱਤ ਸਮਝੈ ਸੋ ਅਵਗਿਆ ਇਮ ਦੁੱਖ ਦਾਏ।
ਜਦੋਂ ਤੁਸੀਂ ਉਹਨਾਂ ਨੂੰ ਝਿੜਕੋਗੇ ਤਦਾਰਕ ਤੋਂ ਭਾਵ ਝਿੜਕੋਗੇ ਰੋਕੋਗੇ ਸਜ਼ਾ ਦਿਓਗੇ ਤਾਂ ਉਸ ਵਕਤ ਸ਼ਾਹ ਅਵਗਿਆ ਇਮ ਦੁੱਖ ਪਾਏ। ਫਿਰ ਜਦੋਂ ਸ਼ਾਹ ਦਾ ਨਿਰਾਦਰ ਹੁੰਦਾ ਤਾਂ ਇਸ ਤਰੀਕੇ ਨਾਲ ਦੁੱਖ ਪ੍ਰਾਪਤ ਹੋਣਗੇ, ਕਿਉਂਕਿ ਜਦੋਂ ਬਾਦਸ਼ਾਹ ਦਾ ਨਿਰਾਦਰੀ ਕਰ ਦਿੱਤਾ, ਖੁਸਰੋ ਨੂੰ ਆਪਾਂ ਕੱਢ ਦਿੱਤਾ, ਇਹਨਾਂ ਨੇ ਉਹਨੂੰ ਰੱਖ ਲਿਆ, ਇਹ ਮਾੜੀ ਗੱਲ ਕੀਤੀ ਹੈ।
ਇੱਕ ਦੋਏ ਅਪਰ ਸ਼ਾਹ ਕੇ ਨਿਕਟੇ ਧਨ ਦੇ ਕੀਨੇ ਆਪਣ ਸਹਾਏ।
ਇਸ ਨੇ ਚੰਦੂ ਨੇ ਇੱਕ ਬਹੁਤ ਵੱਡੀ ਚਾਲ ਖੇਡੀ ਹੋਈ ਸੀ ਕਿ ਕੁਛ ਦਰਬਾਰੀ ਜਿਹੜੇ ਸੀਗੇ, ਕੁਛ ਵਜ਼ੀਰ ਸੀ, ਅਹਿਲਕਾਰ ਸੀ, ਉਹਨਾਂ ਨੂੰ ਆਪਣੇ ਕੋਲੋਂ ਪੈਸੇ ਦੇ ਕੇ ਆਪਣੇ ਵੱਲ ਕੀਤਾ ਹੋਇਆ ਸੀ ਹਾਂ ਚ ਹਾਂ ਬੁਲਾਉਣ ਨੂੰ। ਉਹ ਵੀ ਨਾਲ ਹੀ ਕਹਿੰਦੇ ਹਾਂ ਬਾਦਸ਼ਾਹ ਇਹ ਤਾਂ ਫਿਰ ਬਗਾਵਤ ਹੋ ਜਾਵੇਗੀ, ਤੈਅ ਹੋ ਜਾਵੇਗਾ, ਕਿਉਂਕਿ ਚੰਦੂ ਵੱਡਾ ਸੀ, ਇਸ ਕਰਕੇ ਛੋਟੇ ਇਹਦੇ ਤੋਂ ਡਰਦੇ ਸੀ। ਕੁਛ ਪੈਸੇ ਵੀ ਦਿੱਤੇ, ਕੁਛ ਲਾਲਚ ਉਹਦਿਆਂ ਦੇ ਦਿੱਤੇ, ਇਸ ਕਰਕੇ ਕਚਹਿਰੀ ਸਾਰੀ ਆਪਣੇ ਵੱਲ ਹੀ ਕੀਤੀ ਹੋਈ ਸੀ।
ਸੋ ਉਮਰਾਵ ਕਹਿਣ ਤਬ ਲਾਗੇ ਚੰਦੂ ਸ਼ਾਹ ਸੁਮਤ ਅਧਕਾਏ।
ਉਸ ਵਕਤ ਉਹ ਉਮਰਾਓ ਵੀ ਕਹਿਣ ਲੱਗੇ ਸ਼ਾਹ ਬਾਦਸ਼ਾਹ ਇਹ ਜਿਹੜਾ ਚੰਦੂ ਹੈ ਨਾ ਬੜਾ ਸਿਆਣਾ, ਇਹ ਦੂਰ ਦੀ ਗੱਲ ਸੋਚਦਾ, ਆਪਣੇ ਰਾਜ ਦੇ ਭਲੇ ਦੀ ਗੱਲ ਸੋਚਦਾ, ਇਸ ਕਰਕੇ ਆਪਾਂ ਨੂੰ ਹੁਣੇ ਇਹਨਾਂ ਨੂੰ ਦਬਾ ਲੈਣਾ ਚਾਹੀਦਾ। ਅੱਜ ਇਹਨਾਂ ਨੇ ਇਹ ਕਰਮ ਕੀਤਾ, ਕੱਲ ਨੂੰ ਹੋਰ ਕੁਛ ਕਰਨਗੇ, ਇਸ ਕਰਕੇ ਆਪਾਂ ਨੂੰ ਇਹਨਾਂ ਨੂੰ ਹੁਣੇ ਬੁਲਾਉਣਾ ਚਾਹੀਦਾ।
ਦੇਸ਼ ਦੁਖੀ ਦਿੱਖ ਦੋਖ ਲਖੈ ਉਰ ਬਾਰ ਬਾਰ ਕੋ ਅਰਜ ਕਰਾਏ।
ਸੋ ਇਸ ਕਰਕੇ ਦੇਸ਼ ਦੁਖੀ ਦੇਖ ਕਰਕੇ ਜਿਹੜਾ ਹੈ ਨਾ ਜਾਣਦੇ ਵੀ ਹਨ ਤੇ ਬਾਰ ਬਾਰ ਜਿਹੜੀ ਹੈ ਨਾ ਸੋ ਅਰਜ ਕਰਾਏ, ਬਾਰ ਬਾਰ ਇਸ ਤਰੀਕੇ ਨਾਲ ਉਹਨਾਂ ਕੋਲ ਅਰਜ ਕਰਾਉਂਦਾ ਹੈ ਕਿ ਦੇਸ਼ ਦੁਖੀ ਆ ਜੀ, ਦੇਖੋ ਚੋਰ ਇੱਥੇ ਇਕੱਠੇ ਹੋਏ ਨੇ, ਦੁਨੀਆ ਦੁਖੀ ਆ, ਇਉਂ ਇਹਦੇ ਜਿਹੜੇ ਨਾਲ ਦੇ ਅਹਿਲਕਾਰ ਨੇ ਉਹ ਵੀ ਚੁਗਲੀ ਲਾ ਰਹੇ ਨੇ।
ਆਪ ਹਦੂਰ ਹਕਾਰ ਨਿਕਾਰੋ ਕਹੋ ਨਾ ਕੁਛ ਮੱਗ ਪੁੱਛੋ ਖੁਦਾਏ।
ਸੋ ਆਪ ਉਹਨਾਂ ਨੂੰ ਹਜ਼ੂਰੀ ਵਿੱਚ ਬੁਲਾਓ ਆਪਣੀ ਵਿੱਚ, ਔਰ ਉਹਨਾਂ ਦੇ ਦਰਸ਼ਨ ਕਰੋ, ਇਸ ਬਹਾਨੇ ਮੈਂ ਦਰਸ਼ਨ ਕਰਨੇ ਨੇ, ਖੁਦਾ ਦੇ ਬਚਨ ਕਰਨੇ ਨੇ। ਫਿਰ ਉਹਨਾਂ ਨੂੰ ਖੁਦਾ ਦਾ ਕੁਛ ਰਸਤਾ ਪੁੱਛੋ ਕਿ ਪ੍ਰਾਪਤੀ ਕਿਵੇਂ ਹੁੰਦੀ, ਪਰਮਾਤਮਾ ਦੇ ਦਰਸ਼ਨ ਕਿਵੇਂ ਹੁੰਦੇ ਨੇ, ਐਸੀਆਂ ਗੱਲਾਂ ਵਿੱਚ ਉਲਝਾ ਲਓ।
ਦੰਡ ਦੀਵਾਨ ਸੁਲਹਿਨ ਬੇਰੈ ਆਪ ਦੋਸ਼ ਤੇ ਸਕਤ ਜੇ।
ਸੋ ਜੇ ਸੰਗ ਦੇ ਹੋ ਦੋਸ਼ ਦੇਣ ਤੋਂ ਤੁਸੀਂ ਤਾਂ ਸਿਰਫ ਖੁਦਾ ਦੀਆਂ ਗੱਲਾਂ ਕਰਿਓ, ਇਸ ਬਹਾਨੇ ਉਹ ਆ ਜਾਣਗੇ ਆਪਣੇ ਅੜਿੱਕੇ ਵਿੱਚ, ਅਸੀਂ ਇੱਥੋਂ ਜਾਣ ਨਹੀਂ ਦਿਆਂਗੇ। ਚੰਦੂ ਨੂੰ ਤੁਸੀਂ ਕਹਿ ਦਿਓ ਚੰਦੂ ਇਹਨਾਂ ਨਾਲ ਹਿਸਾਬ ਕਿਤਾਬ ਕਰ, ਤੂੰ ਆਪੇ ਡੰਨ ਲੈ ਲੈ ਇਹਨਾਂ ਪਾਸੋਂ, ਜਿਹੜਾ ਡੰਨ ਲੈਣਾ ਜਿਹੜੀ ਗੱਲ ਕਰਨੀ ਉਹ ਚੰਦੂ ਆਪੇ ਕਰ ਲਵੇਗਾ, ਤੁਸੀਂ ਤਾਂ ਸਿਰਫ ਖੁਦਾ ਦੀ ਗੱਲ ਕਰਨ ਵਾਸਤੇ ਇੱਥੇ ਬੁਲਾ ਲਓ, ਇਸ ਬਹਾਨੇ ਸਾਡੇ ਕੋਲੋਂ ਆ ਜਾਣਗੇ।
ਸੁਣ ਤਿਸ ਬਾਕ ਵਿਸਰਜਨ ਕਰੀਐ ਤੁਮ ਨਾ ਲੇਪ ਲਗੈ ਬਿਦ ਜੇ।
ਸਤਿਗੁਰੂ ਜੀ ਨੂੰ ਆਪਣੇ ਕੋਲ ਬੁਲਾ ਕੇ ਤੁਸੀਂ ਸਿਰਫ ਖੁਦਾ ਦੇ ਬਚਨ ਕਰਨੇ ਨੇ, ਧਾਰਮਿਕ ਧਾਰਮਿਕ ਗੱਲਾਂ ਕਰ ਲਿਓ, ਔਰ ਤੁਸੀਂ ਉਹਨਾਂ ਨੂੰ ਕੁਛ ਨਹੀਂ ਕਹਿਣਾ। ਬਾਅਦ ਦੇ ਵਿੱਚ ਤੁਸੀਂ ਸਿਰਫ ਇਸ਼ਾਰਾ ਕਰ ਦਿਓ ਕਿ ਚੰਦੂ ਆਪੇ ਗੱਲ ਕਰ ਲਵੇਗਾ।
ਚੰਦੂ ਆਰ ਉਮਰਾਵਨ ਰੱਖ ਰੁੱਖ ਲੱਖ ਸਾਹੂ ਹਿਰਦੈ ਪੇ ਚਾਹ ਕਰੇ।
ਸੋ ਚੰਦੂ ਅਤੇ ਹੋਰ ਜਿਹੜੇ ਉਮਰਾਓ ਸੀ ਅਮੀਰਾਂ ਦਾ ਰੁੱਖ ਲੱਖ ਕੇ, ਤੋ ਬਾਦਸ਼ਾਹ ਨੇ ਵੀ ਸੋਚਿਆ ਵੀ ਜਦੋਂ ਸਾਰੇ ਕਹਿੰਦੇ ਨੇ ਮੇਰੇ ਨਾਲ ਦੇ ਤਾਂ ਮੈਨੂੰ ਮੰਨਣੀ ਚਾਹੀਦੀ, ਵਜ਼ੀਰ ਨੇ ਮੇਰੇ ਸਿਆਣੀ ਗੱਲ ਕਰਦੇ ਹੋਣੇ ਆ, ਗਲਤ ਗੱਲ ਨਹੀਂ ਕਰਦੇ ਹੋਣੇ। ਉਹ ਬਾਦਸ਼ਾਹ ਨੂੰ ਕੀ ਪਤਾ ਕਿ ਵਿੱਚੋਂ ਸਿਖਾਏ ਹੋਏ ਨੇ ਸਾਰੇ।
ਦਰਸ਼ਨ ਕਰੋ ਉਚਾਰਨ ਸੁਣੋ ਨਿੰਦਾ ਸਿਫਤੇ ਬਹੁ ਜਿਸ ਕੇ।
ਸੋ ਦਰਸ਼ਨ ਕਰਦਾ ਹਾਂ ਉਹਨਾਂ ਦੇ ਬੁਲਾ ਕਰਕੇ, ਉਹਨਾਂ ਦੇ ਬਚਨ ਸੁਣਦਾ ਹਾਂ, ਔਰ ਨਿੰਦਾ ਸਿਫਤੀ ਜਿਹੜੀ ਜਿਨ੍ਹਾਂ ਦੀ ਬਹੁਤ ਕਿਸੇ ਨੇ ਕੀਤੀ ਨਿੰਦਾ, ਕਿਸੇ ਨੇ ਸਿਫਤ ਕੀਤੀ ਆ, ਕਿਸੇ ਨੇ ਉਹਨਾਂ ਬਾਰੇ ਕੁਛ ਕਿਹਾ, ਸੋ ਪਹਿਲਾਂ ਮੈਂ ਆਪ ਵਿਚਾਰ ਸੁਣਾਂਗਾ ਉਹਨਾਂ ਦੇ।
ਨਿਕਟ ਵਜ਼ੀਰ ਖਾਨ ਕੋ ਦੇਖਿਓ ਕਹਿਓ ਤਾਹੇ ਕੋ ਸਤਿਗੁਰ ਆਨ।
ਵਜ਼ੀਰ ਖਾਨ ਨੂੰ ਨੇੜੇ ਦੇਖਿਆ, ਜਿਹੜਾ ਸਿਆਣਾ ਵਜ਼ੀਰ ਸੀ ਵਜ਼ੀਰ ਖਾਨ, ਸੋ ਉਹਨੂੰ ਨੇੜੇ ਬੁਲਾ ਕਰਕੇ ਕਿਹਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸਤਿਕਾਰ ਦੇ ਨਾਲ ਬੁਲਾ ਕੇ ਲਿਆਓ, ਅਸੀਂ ਉਹਨਾਂ ਨਾਲ ਖੁਦਾ ਦੇ ਰਸਤੇ ਦੇ ਬਚਨ ਕਰਨੇ ਹਨ।
ਸੁਣ ਆਇਸ ਕੋ ਤਤਛਿਨ ਗਮਣਿਓ ਜਿਸ ਥਲ ਸ਼੍ਰੀ ਅਰਜਨ ਭਗਵਾਨ।
ਇੱਥੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਿਰਾਜਮਾਨ ਸਨ। ਇਹ ਵਜ਼ੀਰ ਖਾਨ ਇੱਕ ਸਿਆਣਾ ਸੀ, ਇਹਨਾਂ ਵਿੱਚ ਸਾਰਿਆਂ ਨਾਲੋਂ ਅਕਬਰ ਵੇਲੇ ਦਾ ਸੀ ਇਹ, ਔਰ ਸ਼ਰਧਾ ਵਾਲਾ ਸੀ, ਭਾਵਨਾ ਵਾਲਾ ਸੀ। ਇਹ ਲੈਣ ਵਾਸਤੇ ਸੱਚੇ ਪਾਤਸ਼ਾਹ ਨੂੰ ਗਿਆ ਹੈ।
ਧਰ ਅਕੋਰ ਕੋ ਕਰੇ ਨੇ ਹੋਰਨ, ਹੱਥ ਜੋਰ ਜੁਗ ਬੰਧਨ ਠਾਨ।
ਇਹਨੇ ਜਾ ਕੇ ਭੇਟਾ ਰੱਖ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ, ਬੇਨਤੀ ਕੀਤੀ ਹੈ।
ਧੰਨ ਧੰਨ ਤੁਮ ਗਿਰਾ ਧੰਨ ਹੈ, ਜਿਹ ਸੁਣ ਦੇ ਦੁੱਖ ਤੇ ਉਭਰੈ ਪ੍ਰਾਨ।
ਧੰਨ ਹੈ ਆਪਦੀ ਬਾਣੀ, ਧੰਨ ਹੈ ਆਪਦੀ ਬਾਣੀ, ਜਿਹਨੂੰ ਸੁਣ ਕੇ ਬੰਦੇ ਦੇ ਪ੍ਰਾਣ ਬਚ ਜਾਂਦੇ ਹਨ, ਜਿਵੇਂ ਇਹਦੇ ਵੀ ਪ੍ਰਾਣ ਬਚੇ ਸਨ। ਵਜ਼ੀਰ ਖਾਨ ਦੇ ਉੱਥੋਂ ਹੀ ਸ਼ਰਧਾਲੂ ਬਣਿਆ, ਦੱਸਦਾ ਹੈ ਕਿਵੇਂ।
ਭਇਓ ਜਲੋਦਰ ਅਰ ਬਹੁ ਪੀਰਾ, ਨਿਸਬਾਸੁਰ ਬਿਆਕ ਲਤਾ ਪਾਏ।
ਕਿਉਂਕਿ ਇਹਨੂੰ ਜਲੋਦਰ ਦਾ ਰੋਗ ਹੋ ਗਿਆ ਸੀ, ਜਲ ਉਦਰ। ਜਲ ਉਦਰ ਇੱਕ ਰੋਗ ਦਾ ਨਾਮ ਹੈ, ਜਲ ਉਦਰ ਨਾਮ ਪੇਟ ਦਾ ਹੈ, ਪੇਟ ਵਿੱਚ ਪਾਣੀ ਭਰ ਜਾਣ ਦਾ ਇੱਕ ਰੋਗ ਹੁੰਦਾ ਹੈ। ਉਹਦੇ ਨਾਲ ਇਹ ਬੜਾ ਦੁਖੀ ਸੀ, ਸੋ ਦੁਖੀ ਫਿਰ ਬਾਣੀ ਦੇ ਨਾਲ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸੁਣਨ ਨਾਲ ਠੀਕ ਹੋਇਆ। ਬਾਬਾ ਬੁੱਢਾ ਜੀ ਨੇ ਕਿਰਪਾ ਕੀਤੀ, ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨਾਂ ਅਨੁਸਾਰ ਠੀਕ ਹੋਇਆ ਸੀ।
ਹਾਏ ਹਾਏ ਕਰ ਪਰਿਉ ਪੁਕਾਰਤ, ਕਿਸ ਹਕੀਮ ਤੇ ਸ਼ਾਂਤ ਨ ਆਏ।
ਹਮੇਸ਼ਾ ਮੰਜੇ ਦੇ ਉੱਤੇ ਲੰਮਾ ਪਿਆ ਹਾਏ ਹਾਏ ਕਰਦਾ ਰਹਿੰਦਾ, ਕਿਸੇ ਵੀ ਹਕੀਮ ਤੋਂ ਇਹਨੂੰ ਸ਼ਾਂਤੀ ਨਾ ਮਿਲੀ, ਤੜਫਣਾ ਲੱਗੀ ਰਹੇ।
ਪਾਠ ਸੁਖਮਣੀ ਤੇ ਸੁਣ ਸੁਖ ਭਾ, ਵਧਾਏ ਗਈ ਤਤਕਾਲ ਨਸਾਏ।
ਉਸ ਵਕਤ ਜਦੋਂ ਇਹਨੇ ਪਾਠ ਸੁਣਿਆ, ਅਸਲ ਵਿੱਚ ਗੁਰਸਿੱਖ ਗਲੀ ਚੋਂ ਲੰਘਦਾ ਹੋਇਆ ਪਾਠ ਕਰਦਾ ਉੱਚੀ ਉੱਚੀ ਜਾ ਰਿਹਾ ਸੀ, ਸੁਣ ਕੇ ਮਨ ਨੂੰ ਸ਼ਾਂਤੀ ਆਈ, ਉਹਨੂੰ ਕੋਲ ਬੁਲਾਇਆ, ਬੁਲਾ ਕਰਕੇ ਪੁੱਛਿਆ। ਉਸ ਵਕਤ ਇਹਦੇ ਉੱਤੇ ਕਿਰਪਾ ਹੋਈ, ਉਹਨੇ ਮਹਾਰਾਜ ਬਾਰੇ ਦੱਸਿਆ, ਫਿਰ ਸ੍ਰੀ ਹਰਿਮੰਦਰ ਸਾਹਿਬ ਆਇਆ, ਸੇਵਾ ਕੀਤੀ। ਇਸ ਤਰ੍ਹਾਂ ਦੱਸਦੇ ਹਨ,
ਚੰਦੋ ਚਾਰੇ ਕਰਤ ਆਪ ਕੇ, ਬਹੁਤ ਦਿਨ ਬੀਤੇ ਕਰਤ ਉਪਾਏ।
ਉਹਨੇ ਅਸਲੀਅਤ ਦੱਸ ਦਿੱਤੀ ਵਜ਼ੀਰ ਖਾਨ ਨੇ, ਮਹਾਰਾਜ ਇਹ ਅਸਲ ਵਿੱਚ ਚੰਦੂ ਤੁਹਾਡੀ ਚੁਗਲੀ ਕਰਦਾ ਬਾਰ ਬਾਰ, ਔਰ ਇਸ ਕਰਕੇ ਉਹ ਕਈ ਦਿਨ ਦਾ ਚੁਗਲੀ ਕਰ ਰਿਹਾ, ਕੋਸ਼ਿਸ਼ ਕਰ ਰਿਹਾ ਕਿ ਬਾਦਸ਼ਾਹ ਨੂੰ ਖਰਾਬ ਵੀ ਕਰ ਰਿਹਾ, ਕਈ ਤਰ੍ਹਾਂ ਦੇ ਉਪਾਅ ਵੀ ਕਰ ਰਿਹਾ ਕਿ ਸੱਚੇ ਪਾਤਸ਼ਾਹ ਨੂੰ ਅਸੀਂ ਦੁੱਖ ਦਈਏ।
ਬਾਰ ਬਾਰ ਸੁਣ ਸਾਹੂ ਬਿਚਲਗਾ, ਹੁਣ ਉਮਰਾਵ ਸਹਾਏ ਦੀਵਾਨ।
ਕਿਉਂਕਿ ਹੁਣ ਬਾਰ ਬਾਰ ਜਦੋਂ ਕੋਈ ਬਾਦਸ਼ਾਹ ਨੂੰ ਕਹੀ ਜਾਵੇ ਕਹੀ ਜਾਵੇ ਕਹੀ ਜਾਵੇ, ਫਿਰ ਹੋਰ 10 ਬੰਦੇ, ਫਿਰ 20 ਬੰਦੇ ਰਲਾ ਲਏ, 30 ਬੰਦੇ ਰਲਾ ਲਏ, ਉਹ ਸਾਰੇ ਕਹੀ ਜਾਂਦੇ ਨੇ ਗੁਰੂ ਅਰਜਨ ਦੇਵ ਜੀ ਮਾੜੇ ਨੇ, ਉਹਨਾਂ ਨੇ ਕੋਲ ਚੋਰ ਰੱਖੇ ਹੋਏ ਨੇ, ਉਹਨਾਂ ਨੇ ਆਹ ਕੀਤਾ, ਬਾਦਸ਼ਾਹ ਦੀ ਮੱਤ ਵੀ ਖਰਾਬ ਕਰਤੀ ਉਹਨਾਂ ਨੇ, ਇਸ ਕਰਕੇ ਬਾਦਸ਼ਾਹ ਦੀ ਮੱਤ ਹੁਣ ਵਿਗੜ ਗਈ ਹੈ।
ਚਹਿ ਕਹਾਵਤ ਭਰਮ ਉਪਾਵਤ, ਏਵ ਸੁਨਾਵਤ ਦੁਸ਼ਟ ਮਹਾਨ।
ਸੋ ਜੋ ਚੰਦੂ ਆ ਚਾਹੁੰਦੇ ਹਨ ਕਿ ਭਰਮ ਪੈਦਾ ਕਰਕੇ ਬਾਦਸ਼ਾਹ ਪਾਸੋਂ ਕਹਾਉਂਦੇ ਹਨ ਬਾਰ ਬਾਰ ਗੱਲਾਂ ਕਿ ਹਾਂ ਮਹਾਰਾਜ ਨੂੰ ਲੈ ਕੇ ਆਓ, ਉਹਨਾਂ ਨੇ ਇਹੋ ਜਿਹੇ ਕਰਮ ਕਿਉਂ ਕੀਤੇ, ਉਹਨਾਂ ਨੇ ਆਹ ਕਿਉਂ ਕੀਤਾ, ਮੇਰੇ ਰਾਜ ਦੇ ਵਿੱਚ ਐਸਾ ਕਰਦੇ ਹਨ।
ਹਜ਼ਰਤ ਤਉ ਵਡਾਈ ਰਾਖਤ, ਸ੍ਰੀ ਨਾਨਕ ਗਾਦੇ ਪਰ ਜਾਨ।
ਬਾਦਸ਼ਾਹ ਤਾਂ ਪਹਿਲਾਂ ਵੀ ਵਡਿਆਈ ਰੱਖਦਾ ਸੀ, ਹੁਣ ਵੀ ਰੱਖਦਾ, ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਹੈ, ਬਾਬਰ ਨੂੰ ਸਾਨੂੰ ਸਾਰਿਆਂ ਨੂੰ ਉੱਥੋਂ ਬਖਸ਼ਿਸ਼ਾਂ ਹੋਈਆਂ ਨੇ, ਪਰ ਫੇਰ ਵੀ ਇਹ ਚੁਗਲ ਜਿਹੜੇ ਨੇ ਬਾਦਸ਼ਾਹ ਦੀ ਮੱਤ ਵਿੱਚੋਂ ਉਹ ਗੱਲ ਨੂੰ ਵਾਰ ਵਾਰ ਬਾਹਰ ਕੱਢ ਰਹੇ ਨੇ, ਔਰ ਉਹਦੇ ਮੱਤ ਦੇ ਵਿੱਚ ਐਸੀਆਂ ਗੱਲਾਂ ਭਰ ਦਿੱਤੀਆਂ ਜਿਹਦੇ ਕਰਕੇ ਉਹਦੀ ਬੁੱਧੀ ਵਿਗੜ ਗਈ ਹੈ।
ਕਰੇ ਹਕਾਰਨ ਦਰਸ਼ਨ ਕਾਰਨ, ਬਾਕ ਸੁਣਨ ਕੀ ਚਿੱਤ ਰੁਚ ਠਾਨ।
ਸੋ ਹੁਣ ਉਹਨੇ ਬੇਨਤੀ ਕੀਤੀ ਹੈ ਕਿ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ ਅਤੇ ਨਾਲ ਉਹਨਾਂ ਦੇ ਬਚਨ ਬਿਲਾਸ ਕਰਨੇ ਨੇ, ਇਸ ਕਰਕੇ ਉਹ ਮਹਾਰਾਜ ਜੀ ਆਪ ਜੀ ਨੂੰ ਬਾਦਸ਼ਾਹ ਬੁਲਾ ਰਿਹਾ ਹੈ।
ਪਠਿਓ ਆਪ ਢਿੱਗ ਮੈਂ ਚੱਲ ਆਇਓ, ਦਿਓ ਦਰਸ਼ਨ ਕੋ ਬਿਰਧ ਕਿਰਪਾਲ।
ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਆਪ ਜੀ ਦੇ ਪਾਸ ਭੇਜਿਆ, ਇਸ ਕਰਕੇ ਮੈਂ ਆਇਆ ਹਾਂ, ਹੁਣ ਆਪ ਕਿਰਪਾ ਕਰੋ, ਆਪਣਾ ਬਿਰਧ ਸੰਭਾਲੋ, ਮੈਂ ਆਪ ਦਾ ਸੇਵਕ ਹਾਂ, ਮੇਰੀ ਬੇਨਤੀ ਪ੍ਰਵਾਨ ਕਰ ਲਓ, ਬਾਦਸ਼ਾਹ ਦੇ ਕੋਲ ਆਪ ਜੀ ਮੇਰੇ ਨਾਲ ਚੱਲੋ ਜੀ।
ਹੁਣ ਸ੍ਰੀ ਅਰਜਨ ਬਾਕ ਬਖਾਨੇ, ਹਮ ਇਸ ਹਿਤ ਆਏ ਮਗ ਚਾਲ।
ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਇਸੇ ਕਰਕੇ ਤਾਂ ਅਸੀਂ ਆਏ ਹਾਂ ਇੱਥੇ, ਅਸੀਂ ਤਾਂਹੀਓ ਆਏ ਹਾਂ ਕਿ ਅਸੀਂ ਬਾਦਸ਼ਾਹ ਨੂੰ ਮਿਲਣ ਹੀ ਆਏ ਹਾਂ, ਅਸੀਂ ਸਾਰਾ ਆਪਣਾ ਸਪਸ਼ਟ ਕਰਾਂਗੇ, ਗੱਲਬਾਤ ਜਿਹੜੀ ਵੀ ਬਾਦਸ਼ਾਹ ਦੇ ਮਨ ਦੇ ਅੰਦਰ ਕੋਈ ਗੱਲ ਹੈ ਉਹ ਸਾਰੀ ਦੂਰ ਕਰ ਦਿਆਂਗੇ।
ਕਰਤ ਪ੍ਰਤੀਖਨ ਸਮਾਸ ਪਹੁੰਚੋ, ਇਮ ਕਹਿ ਭਈ ਤਿਆਰ ਤਿਸ ਨਾਲ।
ਉਡੀਕ ਕਰਦਿਆਂ ਕਰਦਿਆਂ ਇਹ ਸਮਾਂ ਆ ਗਿਆ, ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਨਾਲ ਹੀ ਤਿਆਰ ਹੋ ਗਏ।
ਚੜ ਖਾਸੇ ਪਰ ਗਮਣੇ ਸਤ ਗੁਰ, ਪੰਚ ਸਿੱਖ ਲੈ ਸੰਗ ਵਿਸਾਲ।
ਪਾਲਕੀ ਸਾਹਿਬ ਤੇ ਬਿਰਾਜਮਾਨ ਹੋ ਕੇ ਸੱਚੇ ਪਾਤਸ਼ਾਹ ਚੱਲੇ ਨੇ। ਪੰਜ ਸਿੱਖ ਜਿਹੜੇ ਨਾਲ ਆਏ ਸਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਭਾਈ ਬਿਧੀ ਚੰਦ ਹੋਣੀ, ਉਹ ਸਾਰੇ ਨਾਲ ਗਏ ਹਨ।
ਕਰੈ ਹਜ਼ਾਰੋ ਬੰਧਨ ਮਗ ਮੈਂ, ਖਰੇ ਹੋਏ ਪਿਖ ਇਥ ਸਨਮਾਨ।
ਹਜ਼ਾਰਾਂ ਦੀ ਗਿਣਤੀ ਚ ਲੋਕ ਖੜੇ ਨੇ, ਸੰਗਤਾਂ ਖੜੀਆਂ ਨੇ। ਆਮ ਲੋਕ ਵੀ ਜਦੋਂ ਮਹਾਰਾਜ ਦੀ ਮਹਿਮਾ ਸੁਣਦੇ ਨੇ, ਚਾਹੇ ਕੋਈ ਵੀ ਹੈ, ਹਰ ਇੱਕ ਦਰਸ਼ਨ ਕਰਨਾ ਚਾਹੁੰਦਾ ਕਿ ਜਿਨ੍ਹਾਂ ਦੇ ਦਰਸ਼ਨਾਂ ਦੇ ਨਾਲ ਸਾਨੂੰ ਲਾਭ ਹੀ ਲਾਭ ਹੈ। ਸੋ ਜਿਨ੍ਹਾਂ ਨੂੰ ਸੋਝੀ ਹੈ ਉਹ ਸਾਰੇ ਦਰਸ਼ਨ ਕਰਨ ਵਾਸਤੇ ਰਸਤਿਆਂ ਚ ਕਤਾਰਾਂ ਲਾ ਕੇ, ਘਰਾਂ ਦੇ ਬਾਹਰ, ਕੋਠਿਆਂ ਦੇ ਉੱਪਰ, ਸਾਰੇ ਥਾਵਾਂ ਤੇ ਹੱਥ ਜੋੜ ਕੇ ਖੜੇ ਹਨ।
ਧੰਨ ਧੰਨ ਗੁਰ ਸੋ ਜਸ ਉਚਾਰੈ, ਸੁਣਤ ਚਲਤ ਜਸ ਕੋ ਨਿਜ ਕਾਨ।
ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਇਉਂ ਸਾਰੀ ਸੰਗਤ ਕਹਿ ਰਹੀ ਹੈ ਵਾਹਿਗੁਰੂ ਵਾਹਿਗੁਰੂ ਕਹਿ ਰਹੇ ਨੇ। ਮਹਾਰਾਜ ਦਾ ਜਸ ਕਰਕੇ ਉਚਾਰਨ ਕਰਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਸਰਵਣ ਕਰਦੇ ਨੇ।
ਸੋਧ ਵਜ਼ੀਰ ਖਾਂ ਕਰੇ ਅਗਾਰੇ, ਪਹੁੰਚੇ ਆਏ ਗੁਰੂ ਭਗਵਾਨ।
ਵਜ਼ੀਰ ਖਾਂ ਨੇ ਇੱਕ ਬੰਦਾ ਭੇਜਿਆ ਬਾਦਸ਼ਾਹ ਦੀ ਕਚਹਿਰੀ ਚ ਕਿ ਸੱਚੇ ਪਾਤਸ਼ਾਹ ਜੀ ਆ ਰਹੇ ਨੇ ਮੇਰੇ ਨਾਲ, ਇਸ ਕਰਕੇ ਸੋਹਣਾ ਆਸਣ ਲਾਉਣਾ ਕਰੋ।
ਉੱਚਾ ਆਸਣ ਕਹਿ ਕਾ ਡਸਵਾਇਓ, ਚੰਦੋ ਦੁਖਿਓ ਦੇਖ ਸਨਮਾਨ।
ਬਾਦਸ਼ਾਹ ਨੇ ਕਿਹਾ ਵੀ ਉੱਚਾ ਆਸਣ ਲਾਉਣਾ, ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਸਾਨੂੰ ਰਾਜ ਮਿਲਿਆ ਸਾਰਿਆਂ ਨੂੰ, ਇਸ ਕਰਕੇ ਸਨਮਾਨ ਸਹਿਤ ਗੁਰਾਂ ਨੂੰ ਆਪਣੇ ਨਾਲੋਂ ਵੀ ਉੱਚਾ ਅਸੀਂ ਬਿਠਾਉਣਾ। ਜਦੋਂ ਉੱਚਾ ਆਸਣ ਲਾਇਆ ਤਾਂ ਚੰਦੂ ਦਾ ਮਨ ਬਹੁਤ ਦੁਖਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੰਨਾ ਉੱਚਾ ਕਿਉਂ ਬਿਠਾਉਂਦੇ ਨੇ, ਇੰਨਾ ਸਤਿਕਾਰ ਕਿਉਂ ਦਿੰਦੇ ਹਨ।
ਇਤਨੇ ਮੈਂ ਗੁਰ ਦਰਸ਼ਨ ਦੀਨਸ, ਸਾਦਰ ਕਹਿ ਕਰ ਤਹਾਂ ਬਿਠਾਏ।
ਇਹਨੇ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦਰਸ਼ਨ ਦਿੱਤੇ, ਸਹਿਤ ਆਦਰ ਦੇ ਕਹਿ ਕੇ ਬਾਦਸ਼ਾਹ ਨੇ ਖੜੇ ਹੋ ਕੇ ਸਤਿਕਾਰ ਕੀਤਾ, ਹੱਥ ਜੋੜ ਕੇ ਬੇਨਤੀ ਕੀਤੀ, ਆਓ ਮਹਾਰਾਜ ਜੀ ਇੱਥੇ ਸਜੋ ਜੀ।
ਸਾਹੋ ਨਮਿਓ ਗੁਰ ਕੁਸ਼ਲ ਪ੍ਰਸੰਨ ਕਰ, ਹੇਰ ਹੇਰ ਸਭ ਸੀਸ ਨਿਵਾਏ।
ਬਾਦਸ਼ਾਹ ਨੇ ਮਹਾਰਾਜ ਸੱਚੇ ਪਾਤਸ਼ਾਹ ਨਿਮਿਆ ਭਾ ਮਸਤਕ ਟੇਕਿਆ। ਉਸ ਵਕਤ ਮਹਾਰਾਜ ਨੂੰ ਬੇਨਤੀ ਕੀਤੀ, ਕੁਸ਼ਲ ਪ੍ਰਸ਼ਨ ਪੁੱਛਿਆ। ਮਹਾਰਾਜ ਨੇ ਭਾਈ ਸੁਖ ਸਾਂਦ ਹੈ ਇਉਂ ਪੁੱਛ ਕਰਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬਾਦਸ਼ਾਹ ਨੇ ਪੁੱਛਿਆ, ਮਹਾਰਾਜ ਆਪ ਠੀਕ ਠਾਕ ਹੋ, ਚੜ੍ਹਦੀ ਕਲਾ? ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਜਿਵੇਂ ਆਪਾਂ ਕਰਦੇ ਹਾਂ, ਸੋ ਇਸ ਤਰ੍ਹਾਂ ਬਾਦਸ਼ਾਹ ਆਪਣੀ ਬੋਲੀ ਵਿੱਚ ਪੁੱਛਦਾ ਹੈ।
ਬੁਨ ਹਜ਼ਰਤ ਨੇ ਬੂਝਨ ਕੀਨ, ਹਿੰਦੂ ਤੁਰਕ ਜੇ ਬਾਦ ਵਧਾਏ।
ਫਿਰ ਬਾਦਸ਼ਾਹ ਨੇ ਪੁੱਛਿਆ, ਜਿਹੜਾ ਹਿੰਦੂ ਅਤੇ ਤੁਰਕਾਂ ਦਾ ਜਿਹੜਾ ਵਾਦ ਵਿਵਾਦ ਆਪਸ ਵਿੱਚ ਵਧਾਇਆ ਹੋਇਆ, ਵੱਧ ਰਿਹਾ ਆਪਸ ਵਿੱਚ।
ਨਿਜ ਨਿਜ ਕੋ ਮਨ ਹਮ ਦੀਰਘ ਕਹਿ, ਪਿਸਤ ਇੱਕ ਦੋਜਕ ਜਾਏ।
ਆਪਣੇ ਆਪ ਨੂੰ ਹਰ ਕੋਈ ਕਹਿੰਦਾ, ਉਹ ਕਹਿੰਦਾ ਮੈਂ ਵੱਡਾ, ਹਿੰਦੂ ਕਹਿੰਦੇ ਮੈਂ ਵੱਡਾ, ਮੁਸਲਮਾਨ ਕਹਿੰਦੇ ਅਸੀਂ ਵੱਡੇ ਹਾਂ, ਕੋਈ ਕਹਿੰਦਾ ਅਸੀਂ ਬਹਿਸ਼ਤਾਂ ਨੂੰ ਜਾਵਾਂਗੇ, ਉਹ ਤਾਂ ਦੂਜੇ ਨਰਕਾਂ ਨੂੰ ਜਾਣਗੇ, ਕੋਈ ਕਹਿੰਦਾ ਅਸੀਂ ਸਵਰਗਾਂ ਨੂੰ ਜਾਵਾਂਗੇ, ਉਹ ਨਰਕਾਂ ਨੂੰ ਜਾਣਗੇ, ਇੱਕ ਦੂਜੇ ਨੂੰ ਨਿੰਦਦੇ ਹਨ।
ਦੋਨੋ ਮੈਂ ਕੋ ਸਾਹਿਬ ਜਾਣੈ, ਕਿਸ ਪਰ ਕਰਨਾ ਕਰੈ ਖੁਦਾਈ।
ਸੋ ਇਹ ਤਾਂ ਮਾਲਕ ਨੂੰ ਪਤਾ ਕਿ ਕਿਹਦੇ ਉੱਤੇ ਵਾਹਿਗੁਰੂ ਕਿਰਪਾ ਕਰਦਾ ਹੈ। ਦੋਨੋ ਮੈਂ ਕੋ ਸਾਹਿਬ ਜਾਣੈ, ਕਿਹੜੇ ਮਾਲਕ ਨੂੰ ਜਾਣਦੇ ਹਨ, ਇਸ ਤਰੀਕੇ ਨਾਲ ਕਿਹਦੇ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ।
ਕੌਣ ਸਾਚ ਕਹਿ ਕੂਰ ਕਹਿ ਕੋ, ਇਸ ਸੰਸੇ ਮੇਰੇ ਮਨ ਆਏ।
ਹੁਣ ਮੈਨੂੰ ਨੀ ਪਤਾ ਲੱਗਦਾ, ਬਾਦਸ਼ਾਹ ਕਹਿਣ ਲੱਗਾ ਵੀ ਸੱਚ ਕੌਣ ਕਹਿੰਦਾ, ਝੂਠ ਕੌਣ ਕਹਿੰਦਾ, ਇਹ ਗੱਲ ਸਹੀ ਕਿੱਥੋਂ ਤੱਕ ਹੈ, ਵੀ ਮੁਸਲਮਾਨ ਠੀਕ ਨੇ ਜਾਂ ਹਿੰਦੂ ਠੀਕ ਕਹਿੰਦੇ ਨੇ, ਇਹ ਮੇਰੇ ਮਨ ਦੇ ਅੰਦਰ ਸੰਸਾ ਪੈਦਾ ਹੋ ਗਿਆ, ਆਪ ਜੀ ਕਿਰਪਾ ਕਰੋ ਮੇਰੇ ਮਨ ਦਾ ਇਹ ਸੰਸਾ ਦੂਰ ਕਰ ਦਿਓ ਜੀ।
ਉੱਤਰ ਦਿਓ ਪੀਰ ਤੁਮ ਦੇ ਰੱਗ, ਜਿਸ ਤੇ ਮਮ ਖਾਤਰ ਹੋਏ ਜਾਏ।
ਆਪ ਜੀ ਇਹ ਪੀਰ ਜੀ ਕਿਰਪਾ ਕਰਕੇ ਬੜੀਆ ਸੋਹਣਾ ਦੀਰਘ ਉੱਤਰ ਦਿਓ, ਡੂੰਘਾ ਉੱਤਰ ਦਿਓ, ਜਿਸ ਕਰਕੇ ਜਿਹੜੀ ਮੇਰੀ ਖਾਤਰ ਹੁੰਦੀ ਤਸੱਲੀ, ਮੇਰੀ ਤਸੱਲੀ ਹੋ ਜਾਵੇ, ਜਿਸ ਕਰਕੇ ਤਾਂ ਕਿ ਮੈਨੂੰ ਇਹ ਮਨ ਦੇ ਅੰਦਰ ਭਰੋਸਾ ਹੋ ਜਾਵੇ ਕਿ ਅਸਲੀਅਤ ਕੀ ਹੈ।
ਸੁਣ ਹਜ਼ਰਤ ਤੇ ਸਤਿਗੁਰ ਅਰਜਨ ਕਹਿ, ਜਵਾਬ ਕੋ ਸ਼ਬਦ ਸੁਣਾਏ।
ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵਕਤ ਜਵਾਬ ਦਿੱਤਾ ਬਾਦਸ਼ਾਹ ਨੂੰ ਸ਼ਬਦ ਦੇ ਰੂਪ ਵਿੱਚ, ਔਰ ਬਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਰਾਹੀਂ ਤੈਨੂੰ ਬਾਦਸ਼ਾਹ ਸਮਝਾਉਂਦੇ ਆ, ਤੁਰਕੀ ਬਾਣੀ ਦੇ ਰਾਹੀਂ ਤੈਨੂੰ ਦੱਸਦੇ ਆ ਕਿ ਜੋ ਉਚਾਰਨ ਹੋਇਆ ਹੈ ਉਹ ਬਚਨ ਤੈਨੂੰ ਸੁਣਾਉਂਦੇ ਹਾਂ।
ਸ੍ਰੀ ਮੁਖ ਵਾਕ ਰਾਮ ਕਲੀ ਮਹੱਲਾ ਪੰਜਵਾਂ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਈ, ਕੋਈ ਸੇਵਾ ਗੁਸਈਆਂ, ਕੋਈ ਅਲਾਈ।
ਸ਼੍ਰੋਮਣੀ ਮੁਖ ਦੇ ਬਚਨ ਨੇ ਭਾਵ ਸਤਿਗੁਰੂ ਦੇ ਆਪਣੇ ਬਚਨ ਨੇ, ਰਾਮਕਲੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਨੇ ਬਾਣੀ ਦੇ ਰਾਹੀਂ। ਸਤਿਗੁਰੂ ਕਹਿੰਦੇ ਨੇ ਕੋਈ ਬੋਲੇ ਰਾਮ ਰਾਮ, ਕੋਈ ਦੁਨੀਆਂ 'ਚ ਰਾਮ ਰਾਮ ਦਾ ਜਾਪ ਕਰਦਾ, ਕੋਈ ਖੁਦਾ ਖੁਦਾ ਦਾ ਜਾਪ ਕਰਦਾ, ਕੋਈ ਸੇਵਾ ਗੁਸਈਆਂ, ਉਹਨਾਂ ਦਾ ਧਰਮ ਵੱਖਰਾ, ਗੁਸਾਈ ਕੋਈ ਪਰਮਾਤਮਾ ਦਾ ਜਾਪ ਕਿਸੇ ਢੰਗ ਨਾਲ ਕਰਦਾ, ਕੋਈ ਕ੍ਰਿਸ਼ਨ ਜੀ ਨੂੰ ਜਪਦਾ, ਕੋਈ ਅੱਲਾਹ ਹੈ, ਕੋਈ ਅੱਲਾ ਅੱਲਾ ਦਾ ਜਾਪ ਕਰਦਾ, ਆਪੋ ਆਪਣੇ ਢੰਗ ਨਾਲ ਹਰ ਕੋਈ ਪਰਮਾਤਮਾ ਨੂੰ ਯਾਦ ਕਰਦਾ ਹੈ।
ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ,
ਰਹਿਮ ਕਰਨ ਵਾਲਾ ਵਾਹਿਗੁਰੂ ਸਾਰਿਆਂ ਦੇ ਉੱਤੇ ਕਿਰਪਾ ਕਰਦਾ ਹੈ। ਸੋ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਜੋ ਪਰਮਾਤਮਾ ਹੈ ਨਾ, ਸੋ ਸਾਰਿਆਂ ਦੇ ਉੱਤੇ ਕਿਰਪਾ ਵਾਹਿਗੁਰੂ ਕਰਦਾ ਹੈ। ਇਸ ਕਰਕੇ ਆਪਾਂ ਨੂੰ ਮਨ ਦੇ ਅੰਦਰ ਇਹ ਵਿਚਾਰ ਨਹੀਂ ਲਿਆਉਣੀ ਚਾਹੀਦੀ, ਕਿਉਂਕਿ ਸਾਰੀ ਖਲਕਤ ਉਸ ਅਕਾਲ ਪੁਰਖ ਦੀ ਬਣਾਈ ਹੋਈ ਹੈ, ਉਸੇ ਵਾਹਿਗੁਰੂ ਦੀ ਕਰੀਮ ਬਖਸ਼ਿਸ਼ ਹੈ ਸਾਰਿਆਂ ਤੇ।
ਕੋਈ ਨਹਾਵੇ ਤੀਰਥ, ਕੋਈ ਹਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਿਵਾਏ।
ਕੋਈ ਤੀਰਥਾਂ ਤੇ ਨਹਾਉਂਦਾ, ਕੋਈ ਹਜ ਕਰਨ ਜਾਂਦਾ, ਕੋਈ ਪੂਜਾ ਕਰਦਾ ਮੰਦਰਾਂ ਚ, ਕੋਈ ਸਿਰ ਨਵਾਉਂਦਾ ਭਾਵ ਜਾ ਕਰਕੇ ਮਸੀਤ ਵਿੱਚ ਆਪਣਾ ਸਿਰ ਨਵਾਉਂਦਾ, ਪੰਜ ਵਕਤ ਨਮਾਜ਼ ਪੜ੍ਹਦਾ, ਹਰ ਕੋਈ ਖੁਦਾ ਨੂੰ ਆਪੋ ਆਪਣੇ ਤਰੀਕੇ ਨਾਲ ਯਾਦ ਕਰਦਾ ਹੈ।
ਕੋਈ ਪੜ੍ਹੈ ਵੇਦ, ਕੋਈ ਕਤੇਬ, ਕੋਈ ਓਡੈ ਨੀਲ, ਕੋਈ ਸੁਪੇਦ।
ਕੋਈ ਤਾਂ ਵੇਦ ਪੜ੍ਹਦਾ, ਹਿੰਦੂ ਲੋਕ ਵੇਦ ਪੜ੍ਹਦੇ ਨੇ, ਕੋਈ ਕਤੇਬ ਮੁਸਲਮਾਨ ਪੜ੍ਹਦੇ ਨੇ, ਕੋਈ ਨੀਲਾ ਬਸਤਰ ਪਾਉਂਦਾ, ਕਹਿੰਦੇ ਇਹ ਨੀਲ ਬਸਨ ਬਨਵਾਰੀ ਜਿਹੜਾ ਉਹ ਕ੍ਰਿਸ਼ਨ ਜੀ ਨੇ ਵੀ ਪਾਇਆ, ਉਹ ਨੀਲ ਪਾਉਂਦਾ ਇੱਕ। ਸੋ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀ ਆ, ਉਹ ਤੁਰਕ ਵੀ ਨੀਲਾ ਕੱਪੜਾ, ਉਹਨਾਂ ਦਾ ਰੰਗ ਦਾ ਹੀ ਬਦਲਾਅ ਹੁੰਦਾ ਥੋੜਾ ਜਿਹਾ, ਉਹ ਹੋਰ ਤਰ੍ਹਾਂ ਦਾ ਰੰਗ ਹੁੰਦਾ ਨੀਲਾ, ਉਹ ਰੰਗ ਪਾਉਂਦੇ ਨੇ। ਕੋਈ ਸਫੇਦ ਭਾਵ ਚਿੱਟਾ ਰੰਗ ਪਾਉਂਦਾ, ਕੋਈ ਕਹਿੰਦਾ ਚਿੱਟਾ ਰੰਗ ਪਾਉਣਾ ਚਾਹੀਦਾ, ਕੋਈ ਕਹਿੰਦਾ ਨੀਲਾ ਰੰਗ ਹੋਣਾ ਚਾਹੀਦਾ, ਕੋਈ ਕਹਿੰਦਾ ਅਸਮਾਨੀ ਹੋਣਾ ਚਾਹੀਦਾ। ਨੀਲਿਆਂ 'ਚ ਵੀ ਕਈ ਨੀਲੇ ਰੰਗ ਨੇ ਅੱਗੇ ਤੋਂ ਅੱਗੇ, ਫਿਰ ਇਸ ਤਰੀਕੇ ਨਾਲ ਲੋਕ ਜਿਹੜੇ ਨੇ ਉਹ ਬਾਹਰੀ ਦਿਖਾਵੇ ਨੂੰ ਜ਼ਿਆਦਾ ਦਿਖਾ ਰਹੇ ਹਨ।
ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ, ਕੋਈ ਬਾਂਛਾ ਪਿਸਤਾ, ਕੋਈ ਸੁਰਗਿੰਦੂ।
ਕੋਈ ਕਹਿੰਦਾ ਅਸੀਂ ਤੁਰਕ ਹਾਂ, ਕੋਈ ਕਹਿੰਦਾ ਅਸੀਂ ਹਿੰਦੂ ਹਾਂ, ਕੋਈ ਕਹਿੰਦਾ ਅਸੀਂ ਤਾਂ ਬਹਿਸ਼ਤਾਂ ਨੂੰ ਜਾਵਾਂਗੇ, ਕੋਈ ਕਹਿੰਦਾ ਅਸੀਂ ਸੁਰਗਿੰਦੂ ਭਾਵ ਸਵਰਗਾਂ ਨੂੰ ਜਾਵਾਂਗੇ। ਸੋ ਇਸ ਕਰਕੇ ਹਰ ਕੋਈ ਆਪੋ ਆਪਣੇ ਧਰਮ ਦੀ ਸਿਫਤ ਕਰਦਾ ਹੈ।
ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤੈਨੂੰ ਭੇਦ ਜਾਤਾ।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੀਰਘ ਵਿਚਾਰ ਤਾਂ ਇਹੀ ਹੈ, ਸਾਰਿਆਂ ਨਾਲੋਂ ਵੱਡੀ ਵਿਚਾਰ ਤਾਂ ਇਹੀ ਹੈ ਕਿ ਜਿਨ੍ਹਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਪਛਾਣਿਆ ਹੈ, ਪ੍ਰਭੂ ਸਾਹਿਬ ਮਾਲਕ ਦਾ ਭੇਦ ਉਹਨਾਂ ਨੇ ਜਾਣਿਆ। ਮਹਾਰਾਜ ਜਿਵੇਂ ਬਚਨ ਕਰਦੇ ਨੇ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਇ। ਹੁਕਮ ਕੀ ਹੈ? ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹਰੇਕ ਜੀਵ ਦੇ ਨਾਲ ਮਸਤਕ ਤੇ ਹੁਕਮ ਲਿਖਿਆ ਹੋਇਆ। ਹੁਕਮ ਨੂੰ ਪਛਾਣਨਾ ਕਿ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਆ ਹੈ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਆ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਏ। ਇਸ ਕਰਕੇ ਵਾਹਿਗੁਰੂ ਦਾ ਜੋ ਹੁਕਮ ਹੈ ਉਹਨੂੰ ਪਛਾਣਨ ਦੀ ਲੋੜ ਹੈ, ਹੁਕਮ ਪਛਾਣਨ ਵਾਸਤੇ ਗੁਰੂ ਦੀ ਲੋੜ ਹੈ, ਗੁਰੂ ਤੋਂ ਸਮਝਣਾ, ਗੁਰੂ ਨੇ ਸੰਗਤ 'ਚ ਬਿਠਾਉਣਾ, ਸੰਗਤ ਵਿੱਚ ਅੱਗੇ ਵੱਡੇ ਵੱਡੇ ਮਹਾਂਪੁਰਸ਼ ਬਾਬਾ ਬੁੱਢਾ ਜੀ ਵਰਗੇ ਸਿਆਣੇ ਮਹਾਂਪੁਰਸ਼ ਬ੍ਰਹਮ ਗਿਆਨੀ ਮਿਲਦੇ ਨੇ, ਉਹ ਦੱਸਦੇ ਨੇ ਕਿ ਹੁਕਮ ਸਾਹਿਬ ਦਾ ਕਿਵੇਂ ਮੰਨਿਆ ਜਾਂਦਾ, ਇਉਂ ਇਹ ਬਹੁਤ ਵੱਡਾ ਵਿਸਥਾਰ ਹੋ ਜਾਂਦਾ। ਸਤਿਗੁਰੂ ਕਹਿੰਦੇ ਵਾਹਿਗੁਰੂ ਦੇ ਜਿਹੜਾ ਭੇਦ ਨੂੰ ਜਾਣ ਲੈਂਦਾ, ਉਹਦੇ ਹੁਕਮ ਨੂੰ ਪਛਾਣ ਲੈਂਦਾ, ਉਹੀ ਉਹਦੇ ਭੇਦ ਨੂੰ ਜਾਣਦਾ ਹੈ।
ਦੋਹਰਾ ਸ੍ਰੀ ਪਰਮੇਸ਼ਰ ਇੱਕ ਹੈ ਝਗੜਾ ਦੋਏ ਬਤਾਏ।
ਸੋ ਸ੍ਰੀ ਪਰਮੇਸ਼ਰ ਤਾਂ ਇੱਕੋ ਹੀ ਹੈ, ਝਗੜਾ ਦੋਨੋਂ ਵੱਖੋ ਵੱਖਰਾ ਦੱਸਦੇ ਨੇ, ਝਗੜਦੇ ਰਹਿੰਦੇ ਨੇ, ਇਹ ਕਹਿ ਕੇ ਕਿ ਅਸੀਂ ਹਿੰਦੂ ਹਾਂ, ਕੋਈ ਕਹਿੰਦਾ ਅਸੀਂ ਮੁਸਲਮਾਨ ਹਾਂ, ਇਹ ਝਗੜਾ ਖੜਾ ਕਰੀ ਰੱਖਦੇ ਨੇ।
ਸੁਣੋ ਸਾਹੋ ਨਿਸ਼ਚੈ ਕਰੋ ਏਕੋ ਰਾਮ ਖੁਦਾਏ।
ਬਾਦਸ਼ਾਹ ਨਿਸ਼ਚੈ ਕਰੋ, ਇਸ ਗੱਲ ਉੱਤੇ ਰਾਮ ਅਤੇ ਖੁਦਾ 'ਚ ਕੋਈ ਫਰਕ ਨਹੀਂ, ਪਰਮੇਸ਼ੁਰ ਦਾ ਪਰਮੇਸ਼ੁਰ ਤਾਂ ਇੱਕੋ ਹੀ ਹੈ, ਕੋਈ ਉਹਨੂੰ ਖੁਦਾ ਕਹਿ ਕੇ ਯਾਦ ਕਰਦਾ, ਕੋਈ ਰਾਮ ਕਹਿ ਕੇ ਯਾਦ ਕਰਦਾ।
ਅਰਥ ਕਿਰਪਾਲ ਰਹੀਮ ਕੋ ਇੱਕੋ ਜਾਣੈ ਖੁਦਾਈ।
ਉਹ ਅਰਥ ਤਾਂ ਇੱਕੋ ਹੀ ਹੈ, ਕੋਈ ਕਿਰਪਾਲੂ ਕਹਿੰਦਾ, ਕੋਈ ਰਹੀਮ ਹੋ, ਰਹੀਮ ਰਹਿਮ ਕਰਨ ਵਾਲਾ ਕਿਰਪਾਲੂ ਉਹੀ ਚੀਜ਼ ਹੈ। ਅਰਥ ਇੱਕੋ ਹੀ ਹੈ, ਇੱਕੋ ਹੀ ਖੁਦਾ ਹੈ, ਜਾਣੇ ਅਰਥ ਇੱਕੋ ਹੀ ਹੈ, ਪਰਮਾਤਮਾ ਇੱਕੋ ਹੀ ਹੈ। ਇਹ ਮਨੁੱਖਾਂ ਦੀ ਆਪਣੀ ਸੋਚ ਹੀ ਛੋਟੀ ਹੈ ਕਿ ਉਹ ਸੋਚ ਬਹੁਤ ਛੋਟੀ ਸੋਚ ਕਰਕੇ ਹੀ ਝਗੜਦੇ ਹਨ। ਵਾਸਤਵ ਵਿੱਚ ਸਾਰਿਆਂ ਦੀ ਮੰਜ਼ਿਲ ਇੱਕੋ ਹੀ ਹੈ।
ਪੱਖਵਾਦ ਕਰ ਪਰਸ ਪਾਰ ਝੂਠੇ ਦੋਏ ਬਣਾਏ।
ਹੁਣ ਇਹ ਆਪਸ ਵਿੱਚ ਜਿਹੜਾ ਨਾ ਮਜ਼੍ਹਬੀ ਖਿੱਚੋ ਖਿੱਚੀ ਹੈ ਇੱਕ ਦੂਜੇ ਨਾਲ। ਦੁਨਿਆਵੀ ਜਿਹੜੇ ਲੋਕ ਹੁੰਦੇ ਨੇ, ਇਹਨਾਂ ਦੀਆਂ ਬਿਰਤੀਆਂ ਛੋਟੀਆਂ, ਸੋਚਾਂ ਛੋਟੀਆਂ, ਇਹਨਾਂ ਦੇ ਖਿਆਲਾਤ ਗਲਤ, ਉਸ ਗੱਲ ਕਰਕੇ ਝਗੜਾ ਹੈ। ਧਰਮਾਂ ਦਾ ਕੋਈ ਝਗੜਾ ਨਹੀਂ, ਕੋਈ ਨਾਮ ਦਾ ਆਪਸ ਵਿੱਚ ਝਗੜਾ ਨਹੀਂ। ਝਗੜਾ ਕਿੱਥੇ, ਥੱਲੇ ਲੋਕਾਂ ਦਾ ਝਗੜਾ ਆਪਸ ਵਿੱਚ, ਉਹਨਾਂ ਦੀ ਮੰਦ ਬੁੱਧੀ ਕਰਕੇ ਝਗੜਾ ਹੈ। ਜਿਨ੍ਹਾਂ ਦੀਆਂ ਬੁੱਧੀਆਂ 'ਚ ਪ੍ਰਕਾਸ਼ ਹੋ ਜਾਂਦਾ ਉਹ ਕਦੋਂ ਝਗੜਦੇ ਨੇ? ਉਹ ਤਾਂ ਆਪਸ ਵਿੱਚ ਏਕਤਾ ਰੱਖਦੇ ਨੇ, ਪ੍ਰੇਮ ਭਾਵ ਰੱਖਦੇ ਨੇ।
ਹਮਰੋ ਮਤ ਅਪਰ ਵੇਦ ਮਿਲਿਓ ਦੋਨੋਂ ਸਾਥ।
ਸਾਡਾ ਮਤ ਤਾਂ ਇਸ ਤੋਂ ਵੀ ਹੋਰ ਤਰੀਕੇ ਦਾ ਹੈ। ਅਸੀਂ ਤਾਂ ਦੋਨੋਂ ਨੂੰ ਇੱਕੋ ਹੀ ਸਮਝਦੇ ਹਾਂ, ਸਾਰੇ ਇੱਕ ਨੇ, ਹਿੰਦੂ ਵੀ ਉਹੀ ਨੇ। ਕੋਈ ਮੁਸਲਮਾਨ ਆ ਜੇ ਸਾਡੇ ਕੋਲ, ਕੋਈ ਹੋਰ ਆ ਜੇ, ਕੋਈ ਹੋਰ ਆ ਜੇ, ਸਾਰੇ ਜਿੰਨਾ ਮਰਜ਼ੀ ਕੋਈ ਆ ਜੇ, ਅਸੀਂ ਤਾਂ ਕਦੇ ਨਹੀਂ ਕਹਿੰਦੇ ਕਿ ਇਹ ਫਲਾਨਾ ਧਰਮ ਦਾ, ਫਲਾਨਾ ਧਰਮ ਦਾ। ਕੋਈ ਮੱਥਾ ਟੇਕੋ ਆ ਕੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖੇ, ਪੂਰਬ ਪੱਛਮ ਉੱਤਰ ਦੱਖਣ ਤੋਂ ਕੋਈ ਆ ਜੇ, ਕੋਈ ਬੱਚਾ ਜਵਾਨ ਆ ਜੇ, ਕੋਈ ਕਿਸ਼ੋਰ ਅਵਸਥਾ ਵਾਲਾ, ਕੋਈ ਬੁਢੇਪੇ ਵਾਲਾ ਆ ਜੇ, ਹਿੰਦੂ ਮੁਸਲਮਾਨ ਸਿੱਖ ਈਸਾਈ ਆ ਜੇ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਦਿੱਤਾ, ਕੋਈ ਵੀ ਆ ਜੇ। ਅਸੀਂ ਇਹ ਲੰਗਰ ਵਿੱਚ ਕੋਈ ਵਿਤਕਰਾ ਨਹੀਂ ਕਰਦੇ ਕਿਸੇ ਨਾਲ, ਅਸੀਂ ਤਾਂ ਕਹਿੰਦੇ ਹਾਂ ਕਿ ਸਾਰਿਆਂ ਵਿੱਚ ਇੱਕ ਪਰਮਾਤਮਾ ਹੀ ਵਾਸਾ ਕਰਦਾ, ਅੱਛਾ ਇਨਸਾਨ ਹਰ ਇੱਕ ਧਰਮ ਵਿੱਚ ਅੱਛਾ ਹੀ ਹੁੰਦਾ ਹੈ।
ਅਰ ਦੋਨੋ ਤੇ ਪ੍ਰਿਥਕ ਭੀ ਨਹੀਂ ਬਾਦ ਕੀ ਗਾਥ।
ਸੋ ਅਸੀਂ ਦੋਨਾਂ ਦੇ ਨਾਲ ਮਿਲੇ ਵੀ ਹੋਏ ਹਾਂ ਪਰ ਵੱਖਰੇ ਵੀ ਹਾਂ। ਸਾਡੀ ਝਗੜੇ ਵਾਲੀ ਕੋਈ ਗੱਲ ਨਹੀਂ, ਅਸੀਂ ਕਦੇ ਕੋਈ ਝਗੜਾ ਨਹੀਂ ਕਰਨਾ ਚਾਹੁੰਦੇ, ਹਮੇਸ਼ਾ ਅਸੀਂ ਸ਼ਾਂਤੀ ਚਾਹੁੰਦੇ ਹਾਂ ਔਰ ਕਿਸੇ ਨਾਲ ਸਾਡਾ ਝਗੜਾ ਨਹੀਂ ਹੈ। ਅਸੀਂ ਕਹਿੰਦੇ ਸਾਰੇ ਇੱਕ ਪਰਮਾਤਮਾ ਦੇ ਬੱਚੇ ਨੇ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਇਸ ਕਰਕੇ ਅਸੀਂ ਕਿਸੇ ਨਾਲ ਝਗੜਾ ਨਹੀਂ ਚਾਹੁੰਦੇ ਹਾਂ, ਅਸੀਂ ਤਾਂ ਕਹਿੰਦੇ ਸਾਰੀ ਦੁਨੀਆਂ ਇੱਕ ਹੋ ਕੇ ਰਹੇ।
ਹੁਕਮ ਜਾਨ ਸਾਹਿਬ ਪ੍ਰਭੂ ਦੁੱਖ ਸੁੱਖ ਜਿਮ ਬਣ ਆਏ।
ਕਹਿਣ ਲੱਗਿਆ ਜੀ ਹੁਕਮ ਕੀ ਤੁਸੀਂ ਕਿਹਾ ਜੀ? ਨੇ ਹੁਕਮ ਪਛਾਣ ਲਿਆ ਮਹਾਰਾਜ। ਕਹਿੰਦੇ ਦੁੱਖ ਤੇ ਸੁੱਖ ਨੂੰ ਹੁਕਮ ਜਾਣ ਕੇ ਜੇ ਕੋਈ ਮੰਨ ਲਵੇ, ਕਦੇ ਤਾਂ ਸੁੱਖ ਆ ਜਾਂਦਾ, ਉਹ ਵੀ ਉਹਦੇ ਹੁਕਮ ਚ ਆ ਜਾਂਦਾ। ਹੁਣ ਉਦੋਂ ਤਾਂ ਬੰਦਾ ਕਹਿੰਦਾ ਪਰਮਾਤਮਾ ਬੜਾ ਚੰਗਾ, ਬੜੇ ਸੁੱਖ ਦਿੱਤੇ ਨੇ, ਉਦੋਂ ਤਾਂ ਪਰਮਾਤਮਾ ਦੀ ਸਿਫਤ ਕਰਦਾ। ਜਦੋਂ ਕਦੇ ਕੋਈ ਦੁੱਖ ਆ ਚਿੰਬੜਦਾ ਉਦੋਂ ਲੋਕੀ ਪਰਮਾਤਮਾ ਨਿੰਦਾ ਕਰਨ ਲੱਗ ਜਾਂਦੇ ਨੇ। ਬਸ ਇਹੀ ਨੁਕਸ ਹੈ ਲੋਕਾਂ ਦੇ ਵਿੱਚ, ਜੇ ਕਦੇ ਸੁੱਖ ਆ ਜੇ ਤਾਂ ਵੀ ਵਾਹਿਗੁਰੂ ਨੇ ਦਿੱਤਾ, ਦੁੱਖ ਆ ਜੇ ਤਾਂ ਵੀ ਮੇਰੇ ਕਰਮਾਂ ਅਨੁਸਾਰ ਵਾਹਿਗੁਰੂ ਨੇ ਦੁੱਖ ਦਿੱਤਾ, ਮੈਂ ਮਾੜਾ ਕੋਈ ਕਰਮ ਕੀਤਾ। ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸਤ ਨਾ ਦੀਜੈ ਅਵਰ ਜਨਾ।
ਹਰ ਖਤ ਰਹਿ ਸਦੀਵ ਹੀਏ ਦੋਸ਼ ਨਹੀਂ ਅਰ ਪਾਏ।
ਇਸ ਕਰਕੇ ਹਿਰਦੇ ਵਿੱਚ ਹਮੇਸ਼ਾ ਸੋ ਮਨ ਦੇ ਅੰਦਰ ਖੁਸ਼ ਹੋਣਾ ਚਾਹੀਦਾ, ਦੋਸ਼ ਨਹੀਂ ਦੇਣਾ ਚਾਹੀਦਾ ਕਿਉਂਕਿ ਮੈਨੂੰ ਫਲਾਨੇ ਬੰਦੇ ਨੇ ਮਾਰਿਆ ਜਾਂ ਫਲਾਨੇ ਬੰਦੇ ਨੇ ਮੇਰਾ ਨੁਕਸਾਨ ਕੀਤਾ। ਬ੍ਰਹਮ ਗਿਆਨੀ ਦੀ ਬਿਰਤੀ ਜਿਹੜੀ ਹੁੰਦੀ ਹੈ, ਦੋ ਤਰ੍ਹਾਂ ਦੀਆਂ ਬਿਰਤੀਆਂ, ਮਨਮੁੱਖ ਦੀ ਬਿਰਤੀ ਕੂਕਰ ਵਾਲੀ, ਜੇ ਕੂਕਰ ਨੂੰ ਡੰਡਾ ਮਾਰੋ ਤਾਂ ਕੂਕਰ ਡੰਡੇ ਨੂੰ ਪਕੜ ਲੈਂਦਾ, ਔਰ ਜੇ ਸ਼ੇਰ ਨੂੰ ਡੰਡਾ ਮਾਰੋ ਸ਼ੇਰ ਬੰਦੇ ਨੂੰ ਪਕੜਦਾ, ਡੰਡੇ ਨੂੰ ਨਹੀਂ ਪਕੜਦਾ। ਇਸ ਕਰਕੇ ਜੇ ਕਿਸੇ ਬੰਦੇ ਨੂੰ ਕਦੇ ਕੋਈ ਦੁੱਖ ਆ ਜਾਂਦਾ, ਸੁੱਖ ਆ ਜਾਂਦਾ, ਉਹ ਇਹ ਰੱਬ ਦੇ ਪਿਆਰੇ ਤਾਂ ਕਹਿੰਦੇ ਨੇ ਵਾਹਿਗੁਰੂ ਦਾ ਹੁਕਮ ਹੈ, ਤੇਰਾ ਕੀ ਆ ਮਿੱਠਾ ਲੱਗਾ, ਹਰ ਨਾਮ ਪਦਾਰਥ ਨਾਨਕ ਮੰਗ ਹੈ। ਪਰ ਜੇ ਕਿਸੇ ਨੂੰ ਬਹੁਤ ਜ਼ਿਆਦਾ ਮਨਮੁੱਖ ਨੂੰ ਦੁੱਖ ਮਿਲ ਜੇ, ਉਹ ਬੰਦਿਆਂ ਦੇ ਦੋਸ਼ ਰੋਪਦਾ, ਫਲਾਨੇ ਨੇ ਮੇਰਾ ਕੰਮ ਵਿਗਾੜਿਆ, ਫਲਾਨੇ ਬੰਦੇ ਨੇ ਐਂ ਕੀਤਾ, ਜੇ ਉਹ ਨਾ ਕਰਦਾ ਐਂ ਹੋ ਜਾਂਦਾ। ਇਸ ਤਰੀਕੇ ਦਾ ਮਹਾਰਾਜ ਕਹਿੰਦੇ ਦੁੱਖ ਅਤੇ ਸੁੱਖ ਵਿੱਚ ਜੇ ਭਾਣਾ ਮੰਨ ਲਵੇ, ਵਾਹਿਗੁਰੂ ਦੇ ਹੁਕਮ ਨੂੰ ਪਛਾਣ ਲਵੇ, ਉਹ ਵਾਹਿਗੁਰੂ ਦੇ ਭੇਦ ਨੂੰ ਜਾਣ ਲੈਂਦੇ ਹਨ।
ਸਤਨਾਮ ਕੋ ਸਿਮਰਨੋ ਤਿਆਗਨ ਤਨ ਅਭਿਆਸ।
ਇੱਕ ਤਾਂ ਸਾਨੂੰ ਸਿਮਰਨ ਕਰਨਾ ਚਾਹੀਦਾ ਬਾਦਸ਼ਾਹ, ਹਰ ਰੋਜ਼ ਵਾਹਿਗੁਰੂ ਵਾਹਿਗੁਰੂ ਅਸੀਂ ਕਰਦੇ ਹਾਂ। ਕੋਈ ਰਾਮ ਰਾਮ ਕਹਿੰਦਾ, ਤੁਸੀਂ ਅੱਲਾਹ ਅਕਬਰ ਕਹਿੰਦੇ ਹੋ, ਅੱਲਾ ਅੱਲਾ ਕਰਦੇ ਹੋ, ਅੱਲਾ ਅੱਲਾ ਕਰੀ ਜਾਓ। ਦੂਜਾ ਸਰੀਰ ਦਾ ਜਿਹੜਾ ਨਾ ਤਿਆਗਨ ਤਨ ਅਭਿਆਸ, ਇਹ ਦੇਹ ਅਭਿਆਸ ਜਿਹੜਾ ਹੁੰਦਾ ਕਿ ਮੈਂ ਸਰੀਰ ਹਾਂ, ਮੈਂ ਮੁਸਲਮਾਨ ਹਾਂ, ਜਾਂ ਆਪਣੀ ਆਤਮਾ ਨੂੰ ਪਹਿਚਾਨਣਾ ਹੀ ਇੱਕ ਵੱਡੀ ਚੀਜ਼ ਹੁੰਦੀ ਹੈ। ਆਤਮਾ ਸਾਰਿਆਂ ਦੇ ਅੰਦਰ ਇੱਕ ਹੈ, ਚਾਹੇ ਉਹ 84 ਲੱਖ ਜੂਨ ਵਿੱਚ ਕੋਈ ਵੀ ਹੈ। ਸੋ ਇਸ ਕਰਕੇ ਆਪਣੀ ਆਤਮਾ ਨੂੰ ਪਹਿਚਾਨਣਾ, ਅਤੇ ਸਰੀਰ ਦੀ ਹੰਗਤਾ ਦਾ ਤਿਆਗ ਕਰਨਾ। ਇਹ ਸਰੀਰ ਤਾਂ ਝੂਠੇ ਆ, ਬਿਨਸੰਹਾਰ ਹੈ, ਕਦੋਂ ਵੀ ਖਤਮ ਹੋ ਸਕਦਾ, ਪਰ ਆਤਮਾ ਸਦੀਵੀ ਰਹਿੰਦੀ ਹੈ।
ਤੀਨੋ ਤੇ ਪ੍ਰਭ ਕੋ ਮਿਲੈ ਹੋਏ ਬ੍ਰਹਮ ਗਿਆਨ ਪ੍ਰਕਾਸ਼।
ਇਹ ਤਿੰਨ ਗੱਲਾਂ ਹਮੇਸ਼ਾ ਜਿਹੜਾ ਯਾਦ ਰੱਖਦਾ, ਇਹਨਾਂ ਦੀ ਕਮਾਈ ਕਰਦਾ, ਦੁੱਖ ਸੁੱਖ ਦੇ ਵਿੱਚ ਇੱਕੋ ਜਿਹਾ ਰਹਿੰਦਾ, ਵਾਹਿਗੁਰੂ ਦਾ ਸਿਮਰਨ ਕਰਦਾ, ਸਰੀਰ ਦਾ ਹੰਕਾਰ ਛੱਡ ਦਿੰਦਾ, ਉਹ ਇਹ ਤਿੰਨਾਂ ਗੱਲਾਂ ਕਰਕੇ ਪਰਮਾਤਮਾ ਮਿਲ ਜਾਂਦੇ ਨੇ, ਬ੍ਰਹਮ ਗਿਆਨ ਹੋ ਜਾਂਦਾ ਬੰਦੇ ਨੂੰ ਜੇ ਤਿੰਨ ਗੱਲਾਂ ਕਮਾ ਲਵੇ ਤਾਂ।
ਹਿੰਦੂ ਹੋਏ ਕਾ ਤੁਰਕ ਹੋਏ ਤਿੰਨੋ ਜਿਨਹੋ ਕਮਾਏ।
ਹੁਣ ਕੋਈ ਹਿੰਦੂ ਹੋਵੇ, ਕੋਈ ਤੁਰਕ ਹੋਵੇ, ਜੋ ਕੋਈ ਸਿੱਖ ਹੈ, ਕੋਈ ਈਸਾਈ, ਕੈਸਾ ਵੀ ਦੁਨੀਆਂ ਦੇ ਅੰਦਰ ਬੰਦਾ ਹੈ ਤਾਂ ਮਨੁੱਖ ਹੀ ਆ ਨਾ, ਹੈ ਤਾਂ ਉਹੋ ਜਿਹੇ ਸਰੀਰ ਹੈ, ਜੋਤ ਵੀ ਉਹੀ ਕਰਮ ਕਰਦੀ ਹੈ। ਜਿਹੜਾ ਵੀ ਇਹ ਸਾਡੇ ਤਿੰਨਾਂ ਬਚਨਾਂ ਨੂੰ ਕਮਾ ਲੈਂਦਾ, ਉਹ ਕੋਈ ਵੀ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਉਹਦੇ ਤੇ ਕਿਰਪਾ ਹੋ ਜਾਵੇਗੀ।
ਪਾਰ ਪਰੇ ਪਵ ਸਿੰਧ ਤੇ ਜਨਮ ਕਲੇਸ਼ ਮਿਟਾਏ।
ਸੰਸਾਰ ਸਾਗਰ ਤੋਂ ਪਾਰ ਹੋ ਜਾਵੇਗਾ, ਜਨਮਾਂ ਜਨਮਾਂਤਰਾਂ ਦੇ ਉਹਦੇ ਜਿਹੜੇ ਕਲੇਸ਼ ਨੇ ਉਹ ਮਿਟ ਜਾਣਗੇ।
ਤਿੰਨੋ ਕੋ ਵਿਸਥਾਰ ਕਰ ਕਹਿ ਜੇ ਅਰਥ ਵਿਸਾਲ।
ਸੋ ਤਿੰਨਾਂ ਦਾ ਅਰਥ ਜੇ ਅਸੀਂ ਥੋੜਾ ਜ਼ਿਆਦਾ ਖੋਲ ਕੇ ਦੱਸੀਏ ਵੱਡਾ।
ਅਧਿਕ ਹੋਏ ਕਹਿ ਤੱਕ ਸੁਣੋ ਛੂਟੈ ਬੰਧਨ ਜਾਲ।
ਬਹੁਤ ਜ਼ਿਆਦਾ ਫਿਰ ਵੱਡਾ ਅਰਥ ਹੋ ਜਾਵੇਗਾ, ਇਸ ਕਰਕੇ ਕਿੱਥੋਂ ਤੱਕ ਸੁਣੋਗੇ ਤੁਸੀਂ ਇਹ ਵਿਸਥਾਰ, ਫਿਰ ਬੰਧਨਾਂ ਦੇ ਸਾਰੇ ਜਿਤਨੇ ਜੰਜਾਲਾਂ ਦੇ ਬੰਧਨ ਨੇ ਸਭ ਟੁੱਟ ਜਾਣਗੇ। ਪਰ ਇਹਦੇ ਲਈ ਰੋਜ਼ ਬੰਦੇ ਨੂੰ ਕਥਾ ਸੁਣਨੀ ਪੈਂਦੀ ਆ, ਹਰ ਰੋਜ਼ ਬਾਣੀ ਦੀ ਵਿਆਖਿਆ ਸੁਣਨੀ ਪੈਂਦੀ ਆ, ਇਹ ਛੋਟਾ ਜਿਹਾ ਕਾਰਜ ਨਹੀਂ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨ ਕਥਾ ਸੁਣੀ ਹੈ ਸਾਰੀ, ਜਿਨ੍ਹਾਂ ਨੇ ਦਸਾਂ ਗੁਰਾਂ ਦਾ ਸੰਪੂਰਨ ਜੀਵਨ ਸੁਣਿਆ, ਜਿਨ੍ਹਾਂ ਨੇ ਭਾਈ ਗੁਰਦਾਸ ਜੀ ਦੀਆਂ ਸੰਪੂਰਨ ਵਾਰਾਂ ਸਾਰੀਆਂ ਸੁਣੀਆਂ ਨੇ, ਜਿਨ੍ਹਾਂ ਨੇ ਭਾਈ ਨੰਦ ਲਾਲ ਦੀਆਂ ਸਾਰੀਆਂ ਗਜ਼ਲਾਂ ਸ਼ਰਵਣ ਕੀਤੀਆਂ ਨੇ, ਉਹਨਾਂ ਦੇ ਅਰਥਾਂ ਸਮੇਤ ਸਾਰਾ ਕੁਛ ਸੁਣਿਆ, ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਦੀ ਬਾਣੀ ਵਿੱਚੋਂ ਬਹੁਤ ਕੁਛ ਪ੍ਰਾਪਤ ਕੀਤਾ, ਉਹਨਾਂ ਨੂੰ ਬਹੁਤ ਫਿਰ ਚਾਨਣ ਹੋ ਜਾਂਦਾ। ਅਤੇ ਜਿਨ੍ਹਾਂ ਨੇ ਕੁਝ ਸੁਣਿਆ ਹੀ ਨਹੀਂ, ਕਦੇ ਜਪਜੀ ਸਾਹਿਬ ਵੀ ਨਹੀਂ ਪੜ੍ਹਿਆ, ਉਹਨਾਂ ਨੂੰ ਕੀ ਗਿਆਨ ਹੋਣਾ ਹੈ।
ਸੁਮਤ ਵਾਤ ਸੁਮੰਤ ਵੰਤ ਥੋੜੇ ਕਹੀ ਸਮਝੈ ਬਾਤ ਵਿਸਾਲ।
ਇਸ ਕਰਕੇ ਸੁਮਤ ਵੰਤ ਤੁਸੀਂ ਹੋ, ਥੋੜੇ ਬਚਨ ਕਹਿਤੇ ਤੁਸੀਂ, ਬਾਕੀ ਸਾਰਾ ਆਪੇ ਸਮਝ ਲਓ।
ਜਿਨ ਕੋ ਲੱਗੇ ਖੁਦਾਏ ਲਿਵ ਸਹੀ ਅਕਲ ਕਮਾਲ।
ਜਿਨ੍ਹਾਂ ਨੂੰ ਅਕਾਲ ਪੁਰਖ ਦੀ ਲਿਵ ਲੱਗ ਗਈ ਨਾ, ਉਹ ਪੂਰਨ ਅਕਲ ਵਾਲੇ ਬਣ ਜਾਂਦੇ, ਉਹ ਪੂਰਨ ਸੋਝੀ ਹੋ ਜਾਂਦੀ। ਜਿਵੇਂ ਸਾਇੰਸਦਾਨਾਂ ਨੇ ਕਿਹਾ ਕਿ ਹਰ ਮਨੁੱਖ ਆਪਣੀ ਜ਼ਿੰਦਗੀ ਵਿੱਚ ਆਪਣੇ ਦਿਮਾਗ ਦੀ 6% ਵਰਤੋਂ ਕਰਦਾ, ਫਿਰ ਚਲਿਆ ਜਾਂਦਾ ਦੁਨੀਆਂ 'ਚੋਂ, 94% ਵਰਤੋਂ ਨਹੀਂ ਕਰਦਾ। ਕੋਈ ਬੰਦਾ ਆਪਣੇ ਦਿਮਾਗ ਦੀ 10% ਵਰਤੋਂ ਕਰਦਾ, ਕੋਈ 20% ਕਰਦਾ, ਸਾਇੰਸਦਾਨ ਆਪਣੇ ਦਿਮਾਗ ਦੀ 22-25% ਤੱਕ ਵਰਤੋਂ ਕਰਦੇ ਨੇ, ਇਸ ਤੋਂ ਜ਼ਿਆਦਾ ਨਹੀਂ ਕਰਦੇ। ਪਰ ਫਿਰ ਮੈਨੂੰ ਪੁੱਛਣ ਲੱਗੇ ਬਹੁਤ ਸਾਰੇ ਲੋਕ ਐਸੇ ਸਿਆਣੇ, ਵੀ ਫਿਰ ਸਾਰੀ ਅਕਲ ਦੀ ਵਰਤੋਂ ਕੌਣ ਕਰਦਾ? ਇਹ ਬੜਾ ਵੱਡਾ ਪ੍ਰਸ਼ਨ ਹੈ ਕਿ 22-25% ਤੱਕ ਸਾਇੰਸਦਾਨ ਆਪਣੀ ਅਕਲ ਦੀ ਵਰਤੋਂ ਕਰਦੇ ਨੇ, ਪਰ ਇਹ ਦੱਸੋ ਵੀ ਫਿਰ ਸਾਰੀ ਅਕਲ ਦੀ ਵਰਤੋਂ ਕੌਣ ਕਰਦਾ? ਮੈਂ ਕਿਹਾ ਸਾਰੀ ਅਕਲ ਦੀ ਵਰਤੋਂ ਜਿਹੜੀ ਆ ਨਾ, ਉਹ ਸਿਰਫ ਬ੍ਰਹਮ ਗਿਆਨੀ ਹੀ ਕਰ ਸਕਦਾ, ਕਿਉਂਕਿ ਸਾਰੇ ਦਿਮਾਗ ਦੀ ਵਰਤੋਂ ਕੇਵਲ ਬ੍ਰਹਮ ਗਿਆਨੀ ਕਰਦਾ। ਦਿਮਾਗ ਦੇ ਅੰਦਰ ਬਹੁਤ ਕੁਛ ਹੈ, ਦਸਮ ਦੁਆਰ ਤੱਕ ਪਹੁੰਚ ਕੇ ਬ੍ਰਹਮ ਗਿਆਨੀ ਦਿਮਾਗ ਸਾਰੇ ਦੀ ਵਰਤੋਂ ਕਰਦਾ। ਬਹੁਤ ਦੁਨੀਆ ਐਸੀ ਅਰਬਾਂ ਖਰਬਾਂ ਦੀ ਗਿਣਤੀ ਵਿੱਚ ਜਿਹੜੀ ਦਿਮਾਗ ਸਾਰਾ ਨਾਲ ਲੈ ਕੇ ਚੜ੍ਹਾਈਆਂ ਕਰ ਜਾਂਦੇ ਨੇ। ਇੱਥੇ ਸਤਿਗੁਰੂ ਉਹੀ ਬਚਨ ਕਰਦੇ ਨੇ ਕਿ ਪੂਰੀ ਅਕਲ ਤਾਂ ਕਿਸੇ ਕਿਸੇ ਬੰਦੇ ਨੂੰ ਆਉਂਦੀ ਜ਼ਿੰਦਗੀ 'ਚ, ਬਾਕੀ ਤਾਂ ਅਧੂਰੇ ਹੀ ਚਲੇ ਜਾਂਦੇ ਹਨ।
ਇਮ ਸਤਿਗੁਰ ਕੇ ਕਹਿਤ ਬਚ ਰਵ ਪਸਚਮ ਅਸਤਾਏ।
ਕਿਉਂ? ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਹੁੰਦਿਆਂ ਹੁੰਦਿਆਂ ਸੂਰਜ ਡੁੱਬ ਗਿਆ, ਥੋੜਾ ਹਨੇਰਾ ਹੋ ਗਿਆ।
ਸੰਧਿਆ ਲੱਖ ਕਰ ਸਾਹੂ ਤਬ ਕਰੇ ਵਿਸਰਜਨ ਗਾਏ।
ਉਸ ਵਕਤ ਸੰਧਿਆ ਜਾਣ ਕੇ ਬਾਦਸ਼ਾਹ ਨੇ ਇਸ ਪ੍ਰਕਾਰ ਬਚਨ ਕਿਹਾ।
ਉੱਠੇ ਗੁਰੂ ਨਿਕਸੇ ਬਹਿਰ ਚੰਦੂ ਅਵਸਰ ਪਾਏ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਠੇ ਬਾਹਰ ਨਿਕਲੇ, ਉਸ ਵਕਤ ਚੰਦੂ ਨੇ ਮੌਕਾ ਪਾ ਕੇ,
ਮੈਂ ਲੈ ਜਾਵੋ ਨਿਜ ਸਦਨ ਰਾਖੋ ਸੇਵ ਕਰਾਏ।
ਬਾਦਸ਼ਾਹ ਨੂੰ ਹੱਥ ਜੋੜ ਕੇ ਕਹਿਣ ਲੱਗਿਆ, ਮਹਾਰਾਜ ਜੇ ਤੁਹਾਡਾ ਹੁਕਮ ਹੋਏ ਬਾਦਸ਼ਾਹ ਸਲਾਮਤ, ਮੈਂ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਜਾਵਾਂ, ਲਿਜਾ ਕੇ ਉੱਥੇ ਇਹਨਾਂ ਦੀ ਮੈਂ ਸੇਵਾ ਟਹਿਲ ਕਰਾਂਗਾ, ਮੇਰੀ ਇੱਛਾ ਹੈ।
ਸਮਝਾਵੋ ਸਭ ਵਾਰਤਾ ਤੁਮਰੀ ਦਿਸ਼ ਤੇ ਹੋਏ।
ਤੁਹਾਡੇ ਵੱਲੋਂ ਸਾਰੀ ਵਾਰਤਾ ਸਮਝਾਵਾਂਗਾ, ਜਿਹੜੀ ਤੁਸੀਂ ਕਹਿਣੀ ਸੀ ਉਹ ਗੱਲ ਮੈਂ ਕਹਾਂਗਾ। ਖੁਸਰੋ ਨੂੰ ਰੱਖਿਆ, ਤੁਹਾਨੂੰ ਦੰਡ ਲੱਗਿਆ, 2 ਲੱਖ ਰੁਪਈਆ ਦਿਓ, ਐਸੀਆਂ ਗੱਲਾਂ ਸਮਝਾ ਕੇ ਪਿਆਰ ਨਾਲ ਰੱਖਾਂਗਾ।
ਦਿਓ ਦੋਏ ਲੱਖ ਸੁਖੇ ਨਹੀਂ ਰੱਖੇ ਨਾ ਤਸਕਰ ਕੋਈ।
2 ਲੱਖ ਰੁਪਈਆ ਸੁਖੇ ਨਹੀਂ ਇਹਨਾਂ ਨੇ ਦੇ ਦੇਣਾ, ਲਿਓ ਦੋਏ ਲੱਖ ਸੁਖੇ ਨਹੀਂ, 2 ਲੱਖ ਰੁਪਈਆ ਸੌਖਾ ਹੀ ਲੈ ਲਵਾਂਗਾ। ਤੇ ਇਹ ਫਿਰ ਨਾਲੇ ਇਹ ਵੀ ਕਹਾਂਗਾ ਵੀ ਤੁਸੀਂ ਆਪਣੇ ਕੋਲ ਕੋਈ ਚੋਰ ਨਾ ਰੱਖਿਆ ਕਰੋ। ਇਉਂ ਬਾਦਸ਼ਾਹ ਨੂੰ ਆਪਣੀ ਗੱਲਾਂ ਚ ਲੈ ਲਿਆ ਉਹਨੇ।
ਬਿਨਾ ਦੰਡ ਤੇ ਹਟੈ ਨਹਿ ਦੇਸ਼ ਨਾ ਹੋਏ ਆਰਾਮ।
ਜੇ ਆਪਾਂ ਇਹਨਾਂ ਨੂੰ ਦੰਡ ਨਹੀਂ ਦੇਵਾਂਗੇ ਨਾ ਫਿਰ ਇਹ ਹਟਣਗੇ ਨਹੀਂ, ਨਾ ਚੋਰ ਹਟਣਗੇ ਨਾ ਕੋਈ ਹੋਰ ਹਟਣਗੇ, ਲੋਕ ਡਰਨਗੇ ਵੀ ਇਸ ਗੱਲੋਂ, ਫਿਰ ਦੇਸ਼ ਦੇ ਵਿੱਚ ਸ਼ਾਂਤੀ ਨਹੀਂ ਹੋਵੇਗੀ। ਇਸ ਤਰ੍ਹਾਂ
ਕਰੋ ਨਿਆਬ ਇਮਾਨ ਤੁਮ ਸੋ ਜਸ ਜਗਤ ਅਭਿਰਾਮ।
ਇਸ ਕਰਕੇ ਇਸ ਤਰੀਕੇ ਨਾਲ ਇਮਾਨ ਦੇ ਨਾਲ ਜਿਹੜਾ ਤੁਸੀਂ ਨਾ ਇਹ ਸੰਸਾਰ ਦੇ ਅੰਦਰ ਧਰਮ ਦਾ ਨਿਆਂ ਕਰੋਗੇ ਫਿਰ ਤੁਹਾਡਾ ਜਸ ਹੋਵੇਗਾ, ਸਾਰੀ ਦੁਨੀਆ ਕਹੇਗੀ ਕਿ ਰਾਜਾ ਬਹੁਤ ਚੰਗਾ ਹੈ।
ਸਹਿਜਾਦਾ ਰਾਖਿਓ ਨਿਕਟ ਪਾਏ ਤਿਦਾਰਕ ਸੋਏ।
ਹੁਣ ਦੰਡ ਪਾਉਣਗੇ ਉਸ ਗੱਲ ਦਾ ਕਿਉਂਕਿ ਸਹਿਜਾਦਾ ਰੱਖਿਆ, ਲੋਕ ਕੀ ਕਹਿਣਗੇ ਵੀ ਇਹਨਾਂ ਨੇ ਬਾਦਸ਼ਾਹ ਨੇ ਕੱਢਿਆ ਸੀ ਖੁਸਰੋ ਨੂੰ ਤੇ ਮਹਾਰਾਜ ਨੇ ਰੱਖ ਲਿਆ, ਕੱਲ ਨੂੰ ਤੁਸੀਂ ਕਿਸੇ ਹੋਰ ਨੂੰ ਕੱਢੋਗੇ ਉਹਨੂੰ ਕੋਈ ਹੋਰ ਰੱਖ ਲਓਗਾ। ਇਸ ਤਰ੍ਹਾਂ ਦੁਨੀਆ ਦੇ ਅੰਦਰ ਗਲਤ ਰੀਤੀ ਪੈਦਾ ਹੋ ਜਾਵੇਗੀ।
ਨਹਿ ਬਜਾਏ ਬਹਰੋ ਕਰੈ ਉਰਦੀਰਕ ਡਰ ਹੋਏ।
ਫਿਰ ਜਦੋਂ ਇਹ ਆਪਾਂ ਇਹਨਾਂ ਨੂੰ ਦੰਡ ਦੇ ਦੇਵਾਂਗੇ ਫਿਰ ਅਯੋਗ ਗੱਲ ਨਹੀਂ ਕਰਨਗੇ, ਜਦੋਂ ਇਹਨਾਂ ਨੂੰ ਫਿਰ ਮਨ ਦੇ ਅੰਦਰ ਡਰ ਪੈਦਾ ਹੋ ਜਾਵੇਗਾ ਕਿ ਬਾਦਸ਼ਾਹ ਦਾ ਜਿਹੜਾ ਹੁਕਮ ਹੁੰਦਾ ਉਹਨੂੰ ਮੰਨਣਾ ਚਾਹੀਦਾ ਹੈ।
ਤੁਮ ਕੋ ਦੋਸ਼ ਨਾ ਹੋਏ ਕੁਛ ਮੈਂ ਲੈਵੋ 2 ਲੱਖ।
ਤੁਹਾਨੂੰ ਕੋਈ ਦੋਸ਼ ਨਹੀਂ ਹੋਵੇਗਾ, ਮੈਂ 2 ਲੱਖ ਰੁਪਇਆ ਲੈ ਲਵਾਂਗਾ। 2 ਲੱਖ ਚੱਟੀ ਲੈਣੀ ਬਾਬਤ ਦਾਬਸਤਾਨ ਮਜ਼ਾਹਬ ਵਿੱਚ ਇਸ ਪ੍ਰਕਾਰ ਲਿਖਿਆ ਹੋਇਆ ਕਿ ਸਵਰਗਵਾਸੀ ਨੂਰੂਦੀਨ ਮੁਹੰਮਦ ਜਹਾਂਗੀਰ ਬਾਦਸ਼ਾਹ ਨੇ ਗੁਰੂ ਅਰਜਨ ਮਹਾਰਾਜ ਸੱਚੇ ਪਾਤਸ਼ਾਹ ਦੇ ਮੇਲ ਤੋਂ ਇਸ ਕਰਕੇ ਕਿ ਉਹਨਾਂ ਨੇ ਸਵਰਗਵਾਸੀ ਜਹਾਂਗੀਰ ਦੇ ਪੁੱਤਰ ਸ਼ਹਿਜਾਦਾ ਖੁਸਰੋ ਜੋ ਕਿ ਸਤਿਕਾਰਯੋਗ ਪਿਤਾ ਨੇ ਬੇਦਖਲ ਕੀਤਾ ਹੋਇਆ ਸੀ ਦੇ ਹੱਕ ਵਿੱਚ ਭਲਾਈ ਦੀ ਅਰਦਾਸ ਕੀਤੀ ਸੀ। ਖੁਸਰੋ ਦੇ ਫੜੇ ਜਾਣ 'ਤੇ ਗੁਰੂ ਜੀ ਤੋਂ ਪੁੱਛ ਕੀਤੀ ਅਤੇ ਭਾਰਾ ਤਵਾਨ ਮੰਗਿਆ। ਗੁਰੂ ਜੀ ਦੇ ਨਾਂ ਦੇ ਸਕੇ ਉਹਨਾਂ ਨੂੰ ਫੜ ਕੇ ਲਾਹੌਰ ਰੇਤਲੇ ਥਾਂ 'ਤੇ ਰੱਖਿਆ। ਮਹਾਰਾਜ ਕਹਿੰਦੇ ਉਹ ਦੇ ਨਹੀਂ ਸਕੇ, ਦੇਣ ਨੂੰ ਸਤਿਗੁਰੂ ਦੇ ਸਕਦੇ ਪਰ ਸੰਗਤ ਦੀ ਮਾਇਆ ਸਤਿਗੁਰੂ ਖਰਾਬ ਨਹੀਂ ਸੀ ਕਰਨਾ ਚਾਹੁੰਦੇ। ਸੂਰਜ ਦੀ ਤਪਸ਼ ਅਤੇ ਗਰਮੀ ਦੇ ਜ਼ੋਰ ਅਤੇ ਤਾਵਾਨ ਸੋ ਫਜੂਲ ਕਰਨ ਵਾਲਿਆਂ ਵਸੂਲ ਕਰਨ ਵਾਲਿਆਂ ਵੱਲੋਂ ਦਿੱਤੇ ਗਏ ਜਿਹੜੇ ਤਸੀਹਾਂ ਨਾਲ ਆਪ ਨੇ ਜਾਨ ਦਿੱਤੀ। ਇਹ ਘਟਨਾ ਸੰਨ 1015 ਹਿਜਰਤੀ ਵਿੱਚ ਹੋਈ ਹੈ। ਇਸ ਕਰਕੇ ਥੱਲੇ ਭਾਈ ਵੀਰ ਸਿੰਘ ਨੇ ਆਪਣੀ ਟਿੱਪਣੀ ਲਿਖੀ ਹੈ।
ਕਰੋ ਖਜ਼ਾਨੇ ਦਾਖਲੇ 3-4 ਦਿਨ ਰਾਖ।
ਖਜ਼ਾਨੇ ਵਿੱਚ ਦਾਖਲ ਕਰ ਲਵਾਂਗਾ 2 ਲੱਖ ਰੁਪਇਆ, 3-4 ਦਿਨ ਆਪਣੇ ਕੋਲ ਰੱਖ ਕੇ ਇਹਨਾਂ ਨੂੰ ਫਿਰ 2 ਲੱਖ ਰੁਪਇਆ ਲੈ ਲਵਾਂਗਾ।
ਅਬ ਨਾ ਬਣੇ ਕਸ਼ਮੀਰ ਕੋ ਰਾਵਰ ਕਰ ਪਿਆਨ।
ਸੋ ਪਹਿਲਾਂ ਤਾਂ ਸਿਖਾ ਕੇ ਲਿਆ ਸੀ ਤੁਸੀਂ ਕਸ਼ਮੀਰ ਚੱਲੋ, ਕਸ਼ਮੀਰ ਚੱਲੋ, ਲਾਹੌਰ ਦੇ ਰਸਤੇ ਚੱਲੋ। ਹੁਣ ਕਹਿੰਦਾ ਹੁਣ ਤੁਹਾਡਾ ਕਸ਼ਮੀਰ ਜਾਣਾ ਨਹੀਂ ਬਣਦਾ। ਸੋ ਅਬ ਨਾ ਬਣੇ ਕਸ਼ਮੀਰ ਕੋ ਰਾਵਰ ਕਰਨ ਪਿਆਨ, ਤੁਹਾਡਾ ਪਿਆਨਾ ਕਰਨਾ ਬਣਦਾ ਨਹੀਂ, ਹੁਣ ਜਾਣਾ ਨਹੀਂ ਬਣਦਾ ਉੱਥੇ।
ਮਰਜੀ ਉਰ ਦਿੱਲੀ ਚੱਲੋ ਮਾਨ ਬਿਨੋਦ ਮਹਾਨ।
ਸੋ ਆਨੰਦ ਮਾਣੋ ਤੁਸੀਂ, ਹੁਣ ਤੁਹਾਡੀ ਜੇ ਮਰਜ਼ੀ ਹੈ ਤਾਂ ਬੇਸ਼ੱਕ ਦਿੱਲੀ ਚਲੇ ਜਾਓ ਜੀ।
ਅਬ ਕਰੋ ਆਪ ਕੂਚ ਕੋ ਪਾਛੇ ਲੈ ਧਨ ਸੋਏ।
ਸੋ ਇਸ ਕਰਕੇ ਹੁਣ ਤੁਸੀਂ ਕੂਚ ਕਰੋ, ਮੈਂ ਆਪੇ ਧਨ ਬਾਅਦ ਵਿੱਚ ਪ੍ਰਾਪਤ ਕਰ ਲਵਾਂਗਾ।
ਕਰੈ ਸਿਫਾਰਸ਼ ਕਬਹੂ ਕੋ ਨਹਿ ਸੁਣੀਐ ਤਿਸ ਜੋ।
ਜੇ ਕਦੇ ਕੋਈ ਸਿਫਾਰਿਸ਼ ਵੀ ਤੁਹਾਡੇ ਕੋਲ ਕਰੇ ਇਹਨਾਂ ਬਾਰੇ ਆ ਕੇ ਤਾਂ ਤੁਸੀਂ ਸੁਣਿਓ ਨਾ। ਜੇ ਸਿਫਾਰਿਸ਼ਾਂ ਸੁਣਨ ਲੱਗ ਜਾਈਏ ਫਿਰ ਪਰਜਾ ਦੇ ਵਿੱਚ ਨਿਆਂ ਨਹੀਂ ਹੋ ਸਕਦਾ, ਫਿਰ ਆਪਣਾ ਕਾਨੂੰਨ ਭੰਗ ਹੋ ਜਾਣਗੇ, ਐਂ ਹੋ ਜਾਏਗਾ, ਕਈ ਪ੍ਰਕਾਰ ਦੀਆਂ ਚੁਗਲੀਆਂ ਲਾ ਰਿਹਾ ਹੈ।
ਹਾਂ ਕਹਿਵਾਈ ਸ਼ਾਹ ਤੇ ਨਿਕਸਿਓ ਤਤਛਿਨ ਆਏ।
ਬਾਦਸ਼ਾਹ ਨੇ ਸੋਚਿਆ ਵੀ ਸ਼ਾਇਦ ਘਰ ਲਿਜਾਣਾ ਹੋਣਾ, ਉਸ ਵਕਤ ਤਤਛਿਨ ਹੀ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਗਿਆ ਲੈ ਕੇ ਬਾਦਸ਼ਾਹ ਤੋਂ ਵੀ ਮੈਂ ਇਹਨਾਂ ਨੂੰ ਘਰ ਲਿਜਾ ਕੇ ਸੇਵਾ ਕਰਾਂਗਾ, ਪੈਸੇ ਲੈ ਕੇ ਛੱਡ ਦਿਆਂਗਾ, ਦੁਸ਼ਮਣੀ ਤਾਂ ਆਪਣੀ ਕੱਢਣੀ ਸੀ। ਇਸ ਕਰਕੇ ਮਹਾਰਾਜ ਜੀ ਨੂੰ ਨਾਲ ਲੈ ਗਿਆ ਆਪਣੇ ਘਰ।
ਕਰੇ ਸਿਪਾਹੀ ਸੰਗ ਗੋਰਾ ਨਿਜ ਡੇਰੇ ਕਹੋ ਲਿਆਏ।
ਸਿਪਾਹੀ ਚਾਰੇ ਪਾਸੇ ਨਾਲ ਕਰ ਦਿੱਤੇ, ਮਹਾਰਾਜ ਸੱਚੇ ਪਾਤਸ਼ਾਹ ਨੂੰ ਪਾਲਕੀ ਚ ਬਿਠਾ ਕੇ ਆਪਣੇ ਡੇਰੇ ਚ ਲਿਆਇਆ ਘਰ।
ਪੰਚ ਸਿੰਘ ਡਯੋਡੀ ਬਿਖੈ ਕਰਕੇ ਕੈਦ ਬਿਠਾਏ।
ਜਿਹੜੇ 5 ਸਿੱਖ ਸੀ ਨਾਲ ਉਹਨਾਂ ਨੂੰ ਕੈਦ ਕਰਕੇ ਡਿਉੜੀ ਵਿੱਚ ਹੀ ਬੰਦ ਕਰ ਦਿੱਤਾ, ਚੁੱਪ ਚਪੀਤੇ ਤੇ ਮਹਾਰਾਜ ਨੂੰ ਅੱਗੇ ਘਰ ਦੇ ਵਿੱਚ ਲੈ ਗਏ।
ਅੰਤਰ ਗੁਰੂ ਉਤਾਰ ਕੈ ਕਹਿ ਕਹਾਰ ਨਿਕਸਾਏ।
ਅੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਤਾਰਤਾ ਪਲੰਘ ਤੇ ਸੱਜ ਗਏ ਤੇ ਕਹਾਰਾਂ ਨੂੰ ਕਿਹਾ ਜਾਓ ਬਈ ਪਾਲਕੀ ਘਰ ਲੈ ਜਾਓ, ਮਹਾਰਾਜ ਨੂੰ ਅਸੀਂ ਆਪ ਛੱਡਿਆਵਾਂਗੇ। ਉਹ ਜਿਹੜੇ ਕਹਾਰ ਸੀ ਉੱਥੇ ਤੱਕ ਛੱਡ ਕੇ ਵਾਪਸ ਮੁੜ ਗਏ।
ਤਿਮਰ ਭਏ ਕਰ ਲੇ ਬਰਿਓ ਡੇਰਾ ਦਿਓ ਕਰਾਏ।
ਜਦੋਂ ਬਹੁਤ ਹਨੇਰਾ ਹੋ ਗਿਆ ਤਾਂ ਉਸ ਵਕਤ ਡੇਰਾ ਮਹਾਰਾਜ ਸੱਚੇ ਪਾਤਸ਼ਾਹ ਦਾ ਆਪਣੇ ਘਰ ਕਰਵਾਤਾ। ਤਵਾਰੀਖ ਪੰਜਾਬ ਕਿਰਤ ਕਨਈਆ ਲਾਲ ਵਿੱਚ ਲਿਖਿਆ ਕਿ ਚੰਦੂ ਨੇ ਗੁਰੂ ਜੀ ਦਾ ਡੇਰਾ ਆਪਣੇ ਮਕਾਨ ਵਿੱਚ ਜੋ ਮਹੱਲਾ ਲਾਲ ਖੂਹ ਦੇ ਵਿੱਚ ਹੈ ਤੇ ਮੋਤੀ ਬਾਜ਼ਾਰ ਦੇ ਲਾਗੇ ਹੈ ਕਰਵਾਇਆ, ਉੱਥੇ ਡੇਰਾ ਕਰਵਾਇਆ। ਉੱਥੇ ਹੁਣ ਲਿਖਿਆ ਕਿ ਗੁਰਦੁਆਰਾ ਸਾਹਿਬ ਵੀ ਹੈ, ਇਸ ਕਰਕੇ ਇਹ ਥਾਂ ਦੱਸਿਆ। ਨਾਲ
ਬਰਿੰਦ ਸਿਪਾਹੀ ਦ੍ਰਿੜ ਕਰੇ ਸਾਵਧਾਨ ਹਰ ਖਾਏ।
ਬਹੁਤ ਸਾਰੇ ਸਿਪਾਹੀ ਪੱਕੇ ਕਰਤੇ ਸਾਵਧਾਨ, ਬੜੇ ਖੁਸ਼ ਹੈ ਮਨ ਦੇ ਅੰਦਰ, ਕਹਿੰਦਾ ਹੁਣ ਇਹਨਾਂ ਨੂੰ ਜਾਣ ਨੀ ਦੇਣਾ ਇੱਥੋਂ।
ਨਿਸਬਾਸੁਰ ਠਾਂਡੇ ਰਹੋ ਗਹੇ ਹਾਥ ਅਸ ਢਾਲ।
ਕਿਰਪਾਨਾਂ ਤੇ ਢਾਲਾਂ ਹੱਥ ਵਿੱਚ ਫੜ ਕੇ ਰਾਤ ਅਤੇ ਦਿਨ ਹੁਣ ਖੜੇ ਰਹਿਣਾ, ਹਿੱਲਣਾ ਨੀ ਇੱਥੋਂ।
ਨਿਕਟ ਨਾ ਆਵਣ ਦੇਹੋ ਕਿਸ ਭੇਰ ਕਿਵਾਰ ਵਿਸਾਲ।
ਨੇੜੇ ਨੀ ਆਉਣ ਦੇਣਾ ਕਿਸੇ ਨੂੰ, ਦਰਵਾਜ਼ੇ ਚੰਗੀ ਤਰ੍ਹਾਂ ਬੰਦ ਕਰ ਦਿਓ, ਕੁੰਡੀਆਂ ਤਾਲੇ ਲਾ ਦਿਓ ਅੰਦਰੋਂ। ਹੁਣ
ਮਨ ਭਾਵਤ ਮੇਰੀ ਭਈ ਹਰਖਿਓ ਮੂੰਡ ਵਿਸਾਲ।
ਮੇਰੀ ਮਨ ਭਾਉਂਦੀ ਗੱਲ ਹੋ ਗਈ। ਮੂਰਖ ਆਦਮੀ ਬਹੁਤ ਖੁਸ਼ ਹੋਇਆ, ਕਿੱਥੇ ਤਾਂ ਮਹਾਰਾਜ ਤੋਂ ਦਾਤਾਂ ਲੈਣੀਆਂ ਸੀ ਤੇ ਕਿੱਥੇ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਖੁਸ਼ ਹੋ ਰਿਹਾ ਕਿ ਸਜ਼ਾ ਦੇਵਾਂਗਾ।
ਸੁਪਤਿਓ ਖਾਤਰ ਜਮਾ ਕਰ ਕਰ ਠਾਂਡੇ ਨਰ ਜਾਲ।
ਉਸ ਵਕਤ ਤਸੱਲੀ ਕਰਕੇ ਆਪਣੀ ਬਿਲਕੁਲ ਬਈ ਹੁਣ ਠੀਕ, ਮਹਾਰਾਜ ਅੰਦਰ ਆ ਗਏ ਨੇ, ਕੁੰਡੀਆਂ ਲੱਗ ਗਈਆਂ, ਕਿਸੇ ਨੂੰ ਪਤਾ ਨਹੀਂ, ਤੇ ਰਾਤ ਨੂੰ ਸੌਂ ਗਿਆ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੂੰ ਉੱਥੇ ਪਲੰਘ ਤੇ ਸਜਾ ਦਿੱਤਾ ਔਰ ਬਹੁਤ ਸਾਰੇ ਬੰਦੇ ਪਹਿਰੇ ਤੇ ਇਹਨੇ ਖੜਾ ਦਿੱਤੇ। ਇਸ ਤਰ੍ਹਾਂ ਇਹ 33ਵੇਂ ਪ੍ਰਸੰਗ ਤੱਕ ਆਪਾਂ ਸ਼੍ਰਵਣ ਕੀਤਾ, ਅੱਗੇ ਫਿਰ 34ਵਾਂ ਪ੍ਰਸੰਗ ਸ਼੍ਰਵਣ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਿਸ ਤਰੀਕੇ ਨਾਲ ਇਹਨਾਂ ਨੇ ਧੋਖਾ ਕੀਤਾ ਜ਼ਾਲਮਾਂ ਨੇ ਔਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ। ਇਹ ਸਾਰਾ ਪ੍ਰਸੰਗ ਕੇਵਲ ਠੰਡੀਆਂ ਛਬੀਲਾਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ। ਜਦੋਂ ਵੀ ਕਦੇ ਠੰਡੀਆਂ ਛਬੀਲਾਂ ਤੇ ਜਲ ਛਕੀਏ ਤਾਂ ਧੰਨ ਗੁਰੂ ਅਰਜਨ ਦੇਵ ਜੀ ਨੂੰ, ਸ਼ਹੀਦੀ ਨੂੰ ਪਹਿਲਾਂ ਯਾਦ ਕਰੀਏ। ਸੱਚੇ ਪਾਤਸ਼ਾਹ ਤੁਸੀਂ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ। ਇਸ ਪ੍ਰਕਾਰ ਮਹਾਰਾਜ ਦੀ ਕੁਰਬਾਨੀ ਨੂੰ ਯਾਦ ਕਰਕੇ ਉਹਨਾਂ ਨੂੰ ਯਾਦ ਕਰਦੇ ਹੋਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਵੱਧ ਤੋਂ ਵੱਧ ਕਰੀਏ, ਗੁਰਬਾਣੀ ਪੜ੍ਹੀਏ, ਨਾਮ ਜਪੀਏ, ਸਤਿਗੁਰੂ ਸਾਡੇ ਤੇ ਮਿਹਰ ਕਰਨ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਪਿਆਰ ਨਾਲ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।